ਜਾਗਰਣ ਗਏ ਮਲਟੀਮੀਡੀਆ ਦੇ ਨਾਲ ਚੱਲ ਕੇ ਇਹ ਸੈਮੀਨਾਰ ਹੋਣਗੇ। ਆਪ ਸਮੂਹ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਦੱਸੇ ਸਮੇਂ ਅਨੁਸਾਰ ਪਹੁੰਚ ਕੇ ਸੈਮੀਨਾਰ ਵਿਖੇ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਹੁਣ ਪਾਵਨ ਬਾਣੀ ਪਾਵਨ ਸ੍ਰੀ ਮੁਖਵਾਗ ਦੀ ਸ਼ਬਦ ਵਿਚਾਰ ਸਰਵ ਕਰੀਏ। ਸਤਿਕਾਰਯੋਗ ਭਾਈ ਸਾਹਿਬ ਭਾਈ ਰਾਮ ਸਿੰਘ ਹੋਰਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਕਰਕੇ ਗੁਲੇ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਕਰਕੇ ਗੁਲੇ। ਜੁਗੋ ਜੁਗ ਅਟਲ ਦਾਤਾਰ ਪਿਤਾ, ਦੋ ਜਹਾਨ ਬਾਲੀ ਬਖਸ਼ਿਸ਼ਾਂ ਦੇ ਦਾਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਵਿਮਾਨ ਗੁਰੂ ਪਿਆਰੀ ਗੁਰੂ ਸਰੂਪ ਗੁਰਸੰਗਤ ਜੀਓ, ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ। ਅਸੀਸਾਂ ਦੇਣੀਆਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਪਾਵਨ ਗੁਰਬਾਣੀ ਰਾਹੀਂ ਸਾਨੂੰ ਕੁਛ ਦੱਸਦੇ ਨੇ। ਜੋ ਦੱਸਿਆ ਜਾਂਦਾ ਹੈ ਉਹਦੀ ਸਮਝ ਆ ਜਾਵੇ, ਮਨ ਅੰਦਰ ਚਾਓ ਜਾਗ ਪਵੇ, ਅਤੇ ਫਿਰ ਉਸਨੂੰ ਮੰਨਣ ਦਾ ਯਤਨ ਕੀਤਾ ਜਾਂਦਾ ਹੈ। ਮੰਨਣ ਲੱਗਿਆਂ ਜ਼ਿੰਦਗੀ ਦੀਆਂ ਕੁਛ ਆਦਤਾਂ ਬਦਲਣੀਆਂ ਹੁੰਦੀਆਂ ਨੇ ਅਤੇ ਕੁਛ ਨਵੀਆਂ ਪ੍ਰਾਪਤ ਕਰਨੀਆਂ ਹੁੰਦੀਆਂ ਨੇ। ਫਿਰ ਜੀਵਨ, ਸੋਚ, ਸੁਭਾਅ, ਵਿਚਾਰ ਬਦਲਦੇ ਜਾਂਦੇ ਜੇ, ਬਖਸ਼ਿਸ਼ ਹਿਰਦੇ ਵਿੱਚ ਟਿਕਦੀ ਜਾਂਦੀ ਜੇ। ਅੱਜ ਦਾ ਪਾਵਨ ਪਵਿੱਤਰ ਮੁਖਵਾਕ ਜੈਤਸਰੀ ਦੀ ਵਾਰ ਦੀ ਨੌਵੀਂ ਪੌੜੀ ਹੈ, ਨਾਲ ਦੋ ਸ਼ਲੋਕ ਅੰਕਿਤ ਨੇ। ਵਾਰ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਅਤੇ ਸ਼ਲੋਕ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 707 ਦੇ ਉੱਪਰ ਅੰਕਿਤ ਜਿਸ ਦੀਆਂ ਪੰਕਤੀਆਂ ਹਨ, ਸ਼ਲੋਕ ਬਸੰਤ ਸਵਰਗ ਲੋਕ ਜਿੱਤ ਤੇ ਪ੍ਰਿਥਵੀ ਨਵ ਖੰਡਣ। ਬਸੰਤ ਸਵਰਗ, ਸਵਰਗਾਂ ਵਰਗੇ ਦੇਸ਼ ਵਿੱਚ ਅਗਰ ਕੋਈ ਵੱਸਦਾ ਹੋਵੇ, ਇਹ ਅੱਖਰੀ ਅਰਥ ਬਣਦੇ ਨੇ। ਪਰ ਹਰ ਗੁਰੂ ਪਿਤਾ ਦੀ ਕਹੀ ਹੋਈ ਗੱਲ ਨੂੰ ਪਹਿਲਾਂ ਹਰ ਪੱਖੋਂ ਸਮਝਣ ਦਾ ਯਤਨ ਕਰਨਾ ਹੈ। ਮਨੁੱਖ ਦੇ ਮਨ ਅੰਦਰ ਹਿਰਦੇ ਦੇ ਵਿੱਚ ਵਾਸ਼ਨਾਵਾਂ, ਇੱਛਾਵਾਂ, ਜਿਹਨੂੰ ਲਾਲਸਾ ਕਹਿੰਦੇ ਹਾਂ, ਹਿਡਨ ਡਿਜ਼ਾਇਰਸ ਕਹਿੰਦੇ ਹਾਂ, ਉਹ ਪੈਦਾ ਹੁੰਦੀਆਂ ਨੇ। ਜਦੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਨੂੰ ਥੋੜ੍ਹਾ ਧਿਆਨ ਦੇ ਨਾਲ ਦਰਸ਼ਨ ਕਰਾਂਗੇ ਅਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਗੁਣਾਂ ਦੀ ਗੱਲ ਕਰਦੇ ਹਾਂ, ਜਦੋਂ ਪਹਿਲਾ ਹੀ ਸਿਰਲੇਖ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਇਆ ਜਿਹਦਾ ਨਾਮ ਹੈ ਜਪ, ਜਿਸ ਨੂੰ ਅਸੀਂ ਸ੍ਰੀ ਜਪਜੀ ਸਾਹਿਬ ਸਤਿਕਾਰ ਵਜੋਂ ਕਹਿੰਦੇ ਹਾਂ, ਉਸ ਵਿੱਚ ਜਦੋਂ ਪਹਿਲੀਆਂ ਚਾਰ ਗੱਲਾਂ ਸਮਝਾਈਆਂ ਗਈਆਂ, ਉਹਨਾਂ ਵਿੱਚੋਂ ਇੱਕ ਗੱਲ ਗੁਰੂ ਪਿਤਾ ਨੇ ਸਮਝਾਈ, ਉਹ ਹੈ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੂਰੀਆਂ ਭਾਰ। ਇਹ ਮਨ ਦੀਆਂ ਲਾਲਸਾਵਾਂ, ਮਨ ਦੀਆਂ ਇੱਛਾਵਾਂ, ਭੁੱਖਾਂ ਕਦੀ ਮੁੱਕ ਨਹੀਂ ਸਕਦੀਆਂ, ਇੱਕ ਪੂਰੀ ਹੁੰਦੀ ਹੈ, ਚਾਰ ਹੋਰ ਜਨਮ ਲੈਂਦੀਆਂ ਨੇ। ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਇਹ ਜਪ ਨਾਮ ਦੀ ਬਾਣੀ ਸਮਾਪਤ ਹੁੰਦੀ ਹੈ ਅਤੇ ਅਗਲਾ ਸਿਰਲੇਖ ਆਉਂਦਾ ਹੈ ਸੋ ਦਰ। ਸੋ ਦਰ ਸਿਰਲੇਖ ਦੇ ਪੰਜ ਸ਼ਬਦ ਨੇ, ਉਹਨਾਂ ਵਿੱਚੋਂ ਦੂਸਰੇ ਸ਼ਬਦ ਵਿੱਚ ਗੁਰੂ ਪਿਤਾ ਜੀ ਕਹਿ ਰਹੇ ਨੇ ਸਾਚੇ ਨਾਮ ਕੀ ਲਾਗੈ ਭੂਖ। ਇਹਦਾ ਮਤਲਬ ਹਿਰਦੇ ਦੀਆਂ ਬਾਸ਼ਨਾਵਾਂ ਨੂੰ ਬਦਲਣਾ ਹੈ, ਬਾਸ਼ਨਾਵਾਂ ਖਤਮ ਨਹੀਂ ਹੁੰਦੀਆਂ। ਆਨੰਦ ਸਾਹਿਬ ਜੀ ਦੀ ਬਾਣੀ ਨੂੰ ਅਰਥਾਂ ਸਮੇਤ ਪੜ੍ਹੀਏ ਤੇ ਉਸ ਵਿੱਚ ਜ਼ਿਕਰ ਆਇਆ ਹੈ ਜਿਨ ਭੁੱਖਾਂ ਸਭ ਗਵਾਈਆਂ, ਇੱਛਾਵਾਂ ਹੀ ਸਮਾਪਤ ਹੋ ਗਈਆਂ। ਇੱਛਾ ਜਾਗਦੀ ਕਿਵੇਂ ਹੈ? ਜਦੋਂ ਵਾਹਿਗੁਰੂ ਨੇ ਮਨੁੱਖ ਪੈਦਾ ਕੀਤੇ ਤਾਂ ਵੱਖ ਵੱਖ ਧਰਤੀ ਦੇ ਹਿੱਸਿਆਂ 'ਤੇ ਜਨਮ ਹੋਇਆ। ਬੰਦੇ ਦੇ ਕੋਲ ਕੋਈ ਅਧਿਕਾਰ ਨਹੀਂ ਸੀ ਕਿ ਆਪਣੀ ਮਰਜ਼ੀ ਦੀ ਜਗ੍ਹਾ ਚੁਣ ਲਵੇ। ਇੱਕ ਉਹ ਇਲਾਕਾ ਸੀ ਜਿਹੜਾ ਹਿਮਾਚਲ ਵਾਲੇ ਪਾਸੇ ਪਹਾੜੀ ਏਰੀਆ ਹੁੰਦਾ ਸੀ, ਇੱਕ ਸੀ ਨੀਚੇ ਪੱਧਰ ਧਰਤੀ 'ਤੇ, ਉੱਥੇ ਦਰਿਆ ਵਗਦੇ ਸਨ ਪਰ ਉਹ ਪਾਣੀ ਪਹਾੜਾਂ ਤੋਂ ਹੀ ਆਉਂਦਾ ਸੀ। ਉਹਨਾਂ ਜ਼ਮਾਨਿਆਂ ਦੇ ਵਿੱਚ ਧਰਤੀ ਦੇ ਉੱਪਰ, ਜ਼ਮੀਨ ਦੇ ਉੱਪਰ ਕਬਜ਼ਾ ਨਹੀਂ ਸੀ ਹੁੰਦਾ, ਮੇਰੀ ਜ਼ਮੀਨ ਆ ਉਸਦੀ ਜ਼ਮੀਨ। ਪਹਾੜਾਂ 'ਤੇ ਰਹਿਣ ਵਾਲੇ ਲੋਕਾਂ ਦੇ ਚਾਰ ਚੁਫੇਰੇ ਫਲ ਫਰੂਟ ਵਾਲੇ ਬ੍ਰਿਕਸ਼ ਹੁੰਦੇ ਸਨ, ਨੀਚੇ ਧਰਤੀ 'ਤੇ ਰਹਿਣ ਵਾਲਿਆਂ ਦੇ ਚਾਰ ਚੁਫੇਰੇ ਫਰੂਟ ਵਾਲੇ ਬ੍ਰਿਕਸ਼ ਨਹੀਂ ਸਨ। ਉੱਥੇ ਸੇਬਾਂ ਦੇ ਬ੍ਰਿਕਸ਼ ਹੁੰਦੇ, ਐਪਲਸ, ਸੇਬ ਨੀਚੇ ਨਹੀਂ ਸਨ। ਇਹ ਬਾਅਦ ਵਿੱਚ ਬਣਨੇ ਸ਼ੁਰੂ ਹੋਏ ਨੇ। ਜੋ ਵਾਤਾਵਰਣ ਕੁਦਰਤ ਦੇ ਕ੍ਰਿਸ਼ਮੇ ਪਹਾੜਾਂ 'ਤੇ ਸਨ ਉਹ ਨੀਚੇ ਨਹੀਂ ਸੀ। ਝਰਨਿਆਂ ਦੇ ਪਾਣੀ ਦਾ ਵਹਿਣਾ ਨੀਚੇ ਨਹੀਂ ਸੀ। ਬਰਫ਼ਾਂ, ਵਾਹਿਗੁਰੂ, ਪਹਾੜਾਂ ਦੀਆਂ ਚੋਟੀਆਂ ਦੇ ਉੱਪਰ ਬਰਫ਼ ਜੰਮ ਜਾਣੀ, ਉੱਪਰ ਧੁੱਪ ਦੀਆਂ ਕਿਰਨਾਂ ਪੈਣੀਆਂ, ਉਹ ਨਜ਼ਾਰੇ ਨੀਚੇ ਨਹੀਂ ਸਨ। ਜਦੋਂ ਨੀਚੇ ਵਾਲੇ ਲੋਕ ਕਿਧਰੇ, ਉਸ ਵੇਲੇ ਕਿਹੜੇ ਰਸਤੇ ਹੁੰਦੇ ਸਨ, ਜੰਗਲ ਹੁੰਦਾ ਸੀ, ਜਦੋਂ ਕਿਤੇ ਜਾ ਕੇ ਦੇਖਦੇ ਹੋਣਗੇ ਵੀ ਇਹਨਾਂ ਦੇ 'ਤੇ ਚਾਰ ਚੁਫੇਰੇ ਫਲ ਫਰੂਟ ਬੜਾ ਹੈ ਅਤੇ ਉਹ ਫਲ ਫਰੂਟ ਖਾਂਦੇ ਸਨ, ਫਿਰ ਇੱਥੇ 'ਤੇ ਬੜੇ ਕ੍ਰਿਸ਼ਮੇ ਨੇ ਚਾਰ ਚੁਫੇਰੇ, ਅਤੇ ਲੋਕ ਕਹਿੰਦੇ ਸੀ ਬਈ ਜਿਹੜੇ ਉੱਪਰ ਲੋਕ ਨੇ ਉਹ 'ਤੇ ਸਵਰਗਾਂ 'ਚ ਵੱਸਦੇ ਨੇ, ਬਈ ਸਵਰਗ 'ਤੇ ਉੱਪਰ ਹੈ। ਅੱਜ ਵੀ ਕਦੀ ਆਪ ਜੀ ਨੂੰ ਜੂਨ ਜੁਲਾਈ ਦੇ ਮਹੀਨੇ ਵਿੱਚ ਸ਼ਿਮਲਾ, ਧਰਮਸ਼ਾਲਾ, ਕਮਾਲ ਹੈ, ਹੁਸ਼ਿਆਰਪੁਰ ਤੋਂ ਕਾਂਗੜ ਪਹੁੰਚ ਜਾਈਏ ਤੇ ਗਰਮੀ ਹੈ, 17-18 ਕਿਲੋਮੀਟਰ ਹੋਰ ਅੱਗੇ ਧਰਮਸ਼ਾਲਾ ਪਹੁੰਚ ਜਾਈਏ ਤੇ ਠੰਡ ਹੈ। ਉੱਥੇ ਅੱਜ ਵੀ ਕਦੀ ਜੂਨ ਜੁਲਾਈ ਦੇ ਮਹੀਨੇ ਜਾਣ ਦਾ ਸਮਾਂ ਮਿਲੇ ਨਾ, ਉਹ ਪਤਾ ਕੀ ਕਹਿੰਦੇ ਨੇ? ਕਹਿੰਦੇ ਸ਼ੁਕਰ ਹੈ ਅਸੀਂ ਉੱਪਰ ਬੈਠੇ ਹਾਂ ਠੰਡ 'ਚ, ਨੀਚੇ ਵਾਲੇ 'ਤੇ ਸੜਦੇ ਨੇ। ਆਖ ਵਾਹਿਗੁਰੂ, ਉੱਪਰ ਧਿਆਨ ਦੇਣਾ। ਇਹ ਭਾਵਨਾ ਉਸ ਵੇਲੇ ਆਮ ਸੀ, ਬਹੁਤੇ ਨਹੀਂ ਸੀ, ਕੋਈ ਬਿਰਲਾ ਹੀ ਜਾਂਦਾ ਹੋਏਗਾ ਉੱਪਰ ਚੜ੍ਹ ਕੇ ਉਹਨਾਂ ਜ਼ਮਾਨਿਆਂ ਦੇ ਵਿੱਚ। ਅੱਜ ਵੀ ਮਤ ਸਮਝੋ, ਪੰਜਾਬ ਦੇ ਪਿੰਡਾਂ ਵਾਲੇ ਵਿਚਾਰੇ ਬਹੁਤਾ ਨਹੀਂ ਉਹਨਾਂ ਨੇ ਘੁੰਮ ਕੇ ਦੇਖਿਆ, ਅਤੇ ਉਸ ਵੇਲੇ ਇੱਕ ਦੂਸਰੇ ਨੂੰ ਦੱਸਦੇ ਵੀ ਉੱਪਰ 'ਤੇ ਲੋਕ ਸਵਰਗਾਂ 'ਚ ਰਹਿੰਦੇ ਨੇ, ਅਤੇ ਬੰਦੇ ਦੇ ਮਨ ਵਿੱਚ ਲਾਲਸਾ ਹੁੰਦੀ ਕਿ ਐਸਾ ਸਵਰਗ ਮੈਨੂੰ ਵੀ ਮਿਲੇ, ਵੀ ਕੀ ਐਸਾ ਹੋ ਸਕਦਾ ਕਿ ਸਾਡੇ ਵੀ ਚਾਰ ਚੁਫੇਰੇ ਸੇਵਾਂ ਦੇ ਬ੍ਰਿਕਸ਼ ਹੋਣ, ਸਾਡੇ ਵੀ ਚਾਰ ਚੁਫੇਰੇ ਉਹੋ ਜਿਹੇ ਝਰਨੇ ਹੋਣ, ਸਾਡੇ ਵੀ ਚਾਰ ਚੁਫੇਰੇ ਉਹੋ ਜਿਹੀ ਬਰਫ਼ ਜੰਮਦੀ ਹੋਵੇ, ਪਰ ਨਹੀਂ ਹੋ ਸਕਦੀ ਸੀ ਨੀਚੇ ਦੇ ਵਾਤਾਵਰਨ ਵਿੱਚ। ਫਿਰ ਉਹ ਅਰਦਾਸਾਂ ਕਰਦੇ, ਪਰਮਾਤਮਾ ਸਾਨੂੰ ਅਗਲੇ ਜਨਮ ਵਿੱਚ ਉੱਥੇ ਹੀ ਭੇਜੀ। ਇਹਨਾਂ ਤੋਂ ਸ਼ਬਦ ਬਣ ਗਿਆ ਕਿ ਅਗਲੇ ਜਨਮ ਵਿੱਚ ਮੈਨੂੰ ਸਵਰਗਾਂ 'ਚ ਭੇਜੀ, ਮੈਨੂੰ ਮਰਨ ਤੋਂ ਬਾਅਦ ਉੱਪਰ ਸਵਰਗਾਂ 'ਚ ਭੇਜੀ। ਉਸ ਵੇਲੇ ਦੇ ਸਵਰਗ ਇਹ ਉੱਪਰਲਾ ਪਹਾੜੀ ਏਰੀਆ ਸੀ। ਹੌਲੀ ਹੌਲੀ ਚੀਜ਼ਾਂ ਦਾ ਵਟਾਂਦਰਾ ਸ਼ੁਰੂ ਹੋਇਆ। ਇੱਕ ਮਨੁੱਖ ਦੂਸਰੇ ਨੂੰ ਚੀਜ਼ਾਂ ਦੇਣ ਲੱਗਿਆ, ਉਹਦੇ ਤੋਂ ਆਪ ਲੈ ਲੈਣੀ, ਕਿਸੇ ਕੋਲ ਕਣਕ ਹੈ ਉਹ ਦੇ ਦੇਣੀ, ਰੂੰ ਲੈ ਲੈਣੀ, ਚੀਜ਼ਾਂ ਦਾ ਵਟਾਂਦਰਾ ਹੋਇਆ। ਮਨੁੱਖ ਨੇ ਇੱਕ ਥਾਂ ਤੋਂ ਦੂਸਰੇ ਥਾਂ ਜਾਣਾ ਸ਼ੁਰੂ ਕੀਤਾ। ਪਹਾੜਾਂ ਵਾਲਿਆਂ ਦੇ ਫਰੂਟ ਨੀਚੇ ਆਉਣੇ ਸ਼ੁਰੂ ਹੋਏ, ਨੀਚੇ ਵਾਲਿਆਂ ਦੀਆਂ ਫਸਲਾਂ ਉੱਪਰ ਜਾਣੀਆਂ ਸ਼ੁਰੂ ਹੋਈਆਂ। ਜਿਹੜੇ ਸੁੱਖ ਸਹੂਲਤਾਂ ਉੱਪਰ ਰੱਬ ਨੇ ਕੁਦਰਤੀ ਕ੍ਰਿਸ਼ਮਿਆਂ ਵਿੱਚ ਪੈਦਾ ਕੀਤੀਆਂ ਸਨ, ਉਹ ਨੀਚੇ ਵਾਲਿਆਂ ਨੂੰ ਵੀ ਮਿਲਣੀਆਂ ਸ਼ੁਰੂ ਹੋ ਗਈਆਂ। ਹੌਲੀ ਹੌਲੀ ਸਮਾਜਿਕ ਤੌਰ 'ਤੇ ਹੋਰ ਤਰੱਕੀ ਹੁੰਦੀ ਗਈ, ਫਿਰ ਮਕਾਨ ਚੰਗੇ ਬਣਨੇ ਸ਼ੁਰੂ ਹੋ ਗਏ। ਫਿਰ ਇਸੇ ਲਾਲਸਾ ਨੇ ਦੂਸਰਾ ਰੂਪ ਧਾਰਨ ਕਰ ਲਿਆ। ਬੰਦੇ ਦੇ ਮਨ ਅੰਦਰ ਹਮੇਸ਼ਾ ਇੱਕ ਚੀਜ਼ ਦੀ ਰੜਕ ਰਹਿੰਦੀ ਹੈ ਕਿ ਜੋ ਮੇਰੇ ਕੋਲ ਨਹੀਂ ਹੈ ਆ ਬਾਕੀ ਲੋਕਾਂ ਕੋਲ ਹੈ, ਇਹ ਕਦੀ ਮੈਨੂੰ ਵੀ ਮਿਲੇ। ਇਹ ਗੱਲ ਯਾਦ ਰੱਖਣੀ, ਕੱਖਾਂ ਕਾਨਿਆਂ ਦੀ ਕੁੱਲੀ ਦੇ ਵਿੱਚ ਜਾਂ ਇੱਕ ਕੱਚੇ ਮਕਾਨ ਵਿੱਚ ਰਹਿਣ ਵਾਲਾ ਗਰੀਬ ਵੀ ਅਮੀਰਾਂ ਦੇ ਘਰ ਨੂੰ ਦੇਖ ਕੇ ਜ਼ਰੂਰ ਸੁਪਨਾ ਲੈਂਦਾ ਹੈ ਕਦੀ ਪਰਮਾਤਮਾ ਮੇਰੇ 'ਤੇ ਕਿਰਪਾ ਕਰੇ, ਮੈਨੂੰ ਵੀ ਇਹੋ ਜਿਹਾ ਘਰ ਮਿਲ ਜਾਵੇ। ਉਹਦੇ ਅੰਦਰ ਇੱਕ ਖਿਆਲ ਚੱਲਦਾ ਹੁੰਦਾ ਹੈ ਕਿ ਆਹ ਜਿਹੜੇ ਪੱਕੇ ਮਕਾਨਾਂ ਵਿੱਚ ਰਹਿੰਦੇ ਨੇ ਇਹ ਤਾਂ ਨੇਰੇ ਸਵਰਗਾਂ ਵਿੱਚ ਰਹਿ ਰਹੇ ਨੇ। ਇਹ ਪਤਾ ਲਾਲਸਾ ਕਦੋਂ ਜਾਗਦੀ ਜੇ? ਜਦੋਂ ਬਾਰਿਸ਼ ਆਉਂਦੀ ਜੇ, ਗਰੀਬ ਦਾ ਕੋਠਾ ਚੁੰਨ ਜਾਂਦਾ ਹੈ। ਜਦੋਂ ਬਾਰਿਸ਼ ਆਉਂਦੀ ਜੇ, ਗਰੀਬ ਦੇ ਬਿਸਤਰ ਭਿੱਜ ਜਾਂਦੇ ਜੇ। ਜਦੋਂ ਬਾਰਿਸ਼ ਆਉਂਦੀ ਜੇ, ਗਰੀਬ ਦਾ ਘਰ ਪਾਣੀ ਨਾਲ ਭਰ ਜਾਂਦਾ ਹੈ ਅਤੇ ਜਿਹਦਾ ਚੰਗਾ ਮਕਾਨ ਹੈ ਉਹਦੇ ਉਹ ਇਹਨਾਂ ਚੀਜ਼ਾਂ ਤੋਂ ਬਚਿਆ ਹੈ, ਉਹ ਕਹਿੰਦਾ ਹੈ ਇਹ ਤਾਂ ਨਿਰਾ ਸਵਰਗ 'ਚ ਰਹਿ ਰਿਹਾ ਹੈ। ਆਖੋ ਵਾਹਿਗੁਰੂ। ਹਨੇਰੀ ਆਉਂਦੀ ਜੇ, ਗਰੀਬ ਦਾ ਘਰ ਮਿੱਟੀ ਨਾਲ ਭਰ ਜਾਂਦਾ ਹੈ। ਜਿਹਦੇ ਕੋਲ ਚੰਗਾ ਮਕਾਨ ਹੈ, ਹਨੇਰੀ ਆਉਂਦੀ ਜੇ ਉਹ ਦਰਵਾਜ਼ੇ ਬੰਦ ਕਰ ਲੈਂਦਾ ਹੈ। ਹਨੇਰੀ ਬੰਦ ਹੁੰਦੀ ਜੇ ਉਹ ਦਰਵਾਜ਼ੇ ਖੋਲ੍ਹ ਕੇ ਆਨੰਦ ਮਾਣਦਾ ਹੈ। ਗਰੀਬ ਵਿਚਾਰਾ ਹਨੇਰੀ ਬੰਦ ਹੁੰਦੀ ਜੇ ਉਹ ਘਰ ਦੀ ਸਫਾਈ ਵਿੱਚ ਉਲਝਿਆ ਹੁੰਦਾ ਹੈ, ਕਹਿੰਦਾ ਮੇਰੀ ਜ਼ਿੰਦਗੀ ਤਾਂ ਨਿਰੀ ਨਰਕ ਹੈ, ਇਹ ਤਾਂ ਸਵਰਗਾਂ 'ਚ ਜਿਉਂ ਰਿਹਾ ਹੈ। ਲਾਲਸਾ ਉਹੀ ਹੈ, ਸਿਚੁਏਸ਼ਨ ਉਹੀ ਹੈ। ਜਿਉਂ ਜਿਉਂ ਮਨੁੱਖ ਦਾ ਲਿਵਿੰਗ ਸਟੈਂਡਰਡ ਬਦਲਦਾ ਗਿਆ, ਉਹਦੇ ਕੋਲ ਸੁੱਖ ਸਹੂਲਤਾਂ ਆਉਂਦੀਆਂ ਗਈਆਂ। ਰੱਬ ਦਾ ਇੱਕ ਕ੍ਰਿਸ਼ਮਾ, ਜਿਤਨੀਆਂ ਕੁ ਸੁੱਖ ਸਹੂਲਤਾਂ ਬੰਦੇ ਦੇ ਕੋਲ ਆਈਆਂ, ਰੱਬ ਦੀ ਐਸੀ ਖੇਲ ਹੈ ਉਸ ਤੋਂ ਜ਼ਿਆਦਾ ਕਿਸੇ ਹੋਰ ਕੋਲ ਵੀ ਆਈਆਂ। ਬਣਦਾ ਰਿਹਾ, ਦੂਸਰੇ ਦੀਆਂ ਸੁੱਖ ਸਹੂਲਤਾਂ ਦੇਖ ਕੇ ਬੰਦਾ ਸੋਚਦਾ ਉਹ ਤਾਂ ਨਿਰਾ ਸਵਰਗਾਂ 'ਚ ਰਹਿ ਰਿਹਾ। ਅੱਜ ਵੀ ਕੁਛ ਸਿਟੀ ਟਾਊਨ ਐਸੇ ਬਣਾਏ ਹੁੰਦੇ ਜੇ, ਖਾਸ ਤੌਰ 'ਤੇ ਪੂਨੇ ਵਰਗੇ ਸ਼ਹਿਰ ਦੇ ਅੰਦਰ ਉਹਨਾਂ ਸਿਟੀ ਟਾਊਨ ਬਣਾਏ ਜਿੱਥੇ ਇੱਕੋ ਹੀ ਗੇਟ ਐਂਟਰੀ ਹੈ, ਉੱਥੇ ਸੇਫਟੀ ਸਿਕਿਉਰਿਟੀ ਦਾ ਸਾਰਾ ਪ੍ਰਬੰਧ ਹੈ, ਸਕੂਲ ਅੰਦਰ ਹੈ, ਡਿਸਪੈਂਸਰੀ ਅੰਦਰ ਹੈ, ਮੈਡੀਕਲ ਸ਼ੌਪਸ ਅੰਦਰ ਨੇ, ਮਾਰਕੀਟਿੰਗ ਸ਼ੌਪਸ ਅੰਦਰ ਨੇ। ਉਸ ਵੱਡੇ ਸਿਟੀ ਟਾਊਨ ਦੇ ਵਿੱਚ ਬੱਚੇ ਨੂੰ ਬਾਹਰ ਭੇਜਣ ਦੀ ਲੋੜ ਨਹੀਂ ਪੈਂਦੀ, ਅੰਦਰ ਸਕੂਲ ਫੈਸਿਲਿਟੀ, ਅੰਦਰ IT ਦਾ ਸਾਰਾ ਵਿੰਗ ਉਹਨਾਂ ਬਣਾਇਆ। ਬੰਦਾ ਸੋਚਦਾ ਮਨਾ, ਅੱਜ ਦੇ ਯੁੱਗ ਅੰਦਰ ਬੱਚੇ ਨੂੰ ਬਾਹਰ ਭੇਜਦੇ ਆ, ਬੜਾ ਫਿਕਰ ਪੈਂਦਾ ਹੈ, ਸਾਰੀ ਸਹੂਲਤ ਅੰਦਰ ਹੈ ਅਤੇ ਬਾਹਰ ਵਾਲੇ ਕਹਿੰਦੇ ਨੇ ਉਸ ਸਿਟੀ ਟਾਊਨ ਦਾ ਨਾਮ ਮਗਰਪਟਾ ਹੈ। ਮੈਂ ਆਪ ਸੁਣਿਆ ਕਹਿੰਦੇ ਵੀ ਮਗਰਪਟਾ ਵਾਲੇ ਤਾਂ ਸਵਰਗਾਂ 'ਚ ਜਿਉਂਦੇ ਜੇ। ਪਰ ਸੱਚ ਜਾਣਿਓ, ਸੁੱਖ ਸਹੂਲਤਾਂ ਨੂੰ ਦੁਨੀਆ ਸਵਰਗ ਮੰਨਦੀ ਗਈ, ਪਰ ਅੰਦਰ ਆਨੰਦ ਸੁੱਖ ਸਹੂਲਤ ਨਾਲ ਨਹੀਂ ਆਉਂਦਾ। ਆਖੋ ਵਾਹਿਗੁਰੂ। ਕਿਸੇ ਹੱਦ ਤੱਕ ਸਾਡੇ 'ਚੋਂ ਵੀ ਬਹੁਤਿਆਂ ਨੇ ਕੱਚੇ ਮਕਾਨਾਂ ਵਿੱਚ ਰਹਿ ਕੇ ਦੇਖ ਲਿਆ। ਮੇਰੀਆਂ ਮਾਮਾ ਭੈਣਾਂ ਜਾਣਦੀਆਂ ਨੇ, ਉਸ ਵੇਲੇ ਲੱਗਦਾ ਸੀ ਇਹ ਬਹੁਤ ਔਖਾ ਹੈ, ਇਹ ਤਾਂ ਬੜਾ ਔਖਾ ਹੈ ਜੀ, ਮਿੱਟੀ ਲਾਉਣੀ ਪੈਂਦੀ ਹੈ ਹਰ 6 ਮਹੀਨਿਆਂ ਬਾਅਦ, ਮਿੱਟੀ ਲਿਆਉਣੀ, ਮਿੱਟੀ ਗੁੰਨਣੀ, ਮਿੱਟੀ ਉਸ 'ਤੇ ਕੰਧਾਂ 'ਤੇ ਕਰਨੀ, ਥੱਲੇ ਪੋਚੇ ਕਰਨੇ, ਬੜਾ ਔਖਾ ਹੈ ਜੀ। ਜਿਹੜੇ ਪੱਕੇ ਮਕਾਨਾਂ ਵਾਲੇ ਨੇ ਉਹਨਾਂ ਨੂੰ ਮਿੱਟੀ ਨਹੀਂ ਲਾਉਣੀ ਪੈਂਦੀ, ਸਵਰਗਾਂ 'ਚ ਰਹਿੰਦੇ ਜੇ। ਸਾਨੂੰ ਤਾਂ ਨਿਰਾ ਨਰਕ ਕੇ, ਮੈਂ ਬੇਨਤੀ ਕਰਾਂ ਜਦੋਂ ਪੱਕੇ ਮਕਾਨ ਬਣ ਗਏ ਕਿਹੜਾ ਮੇਨਟੇਨ ਕਰਨੇ ਸੌਖੇ ਨੇ, ਸਗੋਂ ਸੱਚ ਇਹ ਹੈ ਉਸ ਤੋਂ ਵੀ ਔਖੇ ਹੋ ਗਏ ਨੇ। ਬੰਦੇ ਦੇ ਮਨ ਅੰਦਰ ਇੱਕ ਭੁਲੇਖਾ, ਉਸ ਭੁਲੇਖੇ ਕਾਰਨ ਆਪਣੀਆਂ ਲਾਲਸਾਵਾਂ ਦੂਸਰਿਆਂ ਦੇ ਸੁੱਖ ਸਹੂਲਤ ਨੂੰ ਪ੍ਰਾਪਤ ਕਰਦਿਆਂ ਦੂਸਰੀ ਲਾਲਸਾ ਬੰਦੇ ਦੇ ਅੰਦਰ ਕਿ ਮੈਂ ਜਿਸ ਇਲਾਕੇ ਵਿੱਚ ਰਹਿੰਦਾ ਲੋਕ ਮੇਰੀ ਗੱਲ ਮੰਨਣ, ਜਿਵੇਂ ਮੈਂ ਕਹਾਂ ਉਵੇਂ ਕਰਨ, ਮੇਰਾ ਹੁਕਮ ਚੱਲੇ। ਗਿਆਨੀ ਸੰਤ ਸਿੰਘ ਜੀ ਮਸ਼ਕੀਨ ਹੋਰਾਂ ਨੇ ਇੰਝ ਵੀ ਕਿਹਾ ਸੀ, ਕਹਿੰਦੇ ਬੰਦੇ ਦੀ ਇਹ ਲਾਲਸਾ ਤਾਂ ਹੁੰਦੀ ਹੈ, ਜੇ ਇਲਾਕੇ ਦੇ ਵਿੱਚ ਉਹਦੀ ਪੂਰੀ ਨਾ ਹੋਵੇ ਫਿਰ ਕਹਿੰਦਾ ਮੇਰੇ ਘਰ 'ਚ ਹੁਕਮ ਮੰਨ ਚੱਲੇ। ਉਹਨਾਂ ਤਿੰਨ ਸ਼ਬਦ ਵਰਤੇ ਨੇ, ਮੈਂ ਤਿੰਨੋਂ ਹੀ ਦੁਹਰਾ ਦਿਆਂ। ਉਹ ਕਹਿੰਦੇ ਜੇ ਘਰ ਵਾਲੇ ਵੀ ਨੇ ਨਾ ਮੰਨਣ, ਫਿਰ ਉਹ ਕਹਿੰਦਾ ਵੀ ਘਰ ਵਾਲੀ 'ਤੇ ਤਾਂ ਜ਼ਰੂਰ ਚੱਲੇ ਨਾ, ਅਤੇ ਜੇ ਰੱਬ ਨਾ ਕਰੇ ਘਰ ਵਾਲੀ ਨੇ ਵੀ ਨਾ ਮੰਨੇ ਅਤੇ ਉਹ ਕਹਿੰਦੇ ਫਿਰ ਭਾਈ ਜੀ ਤਾਂ ਕਿਧਰੇ ਗਏ ਨਹੀਂ ਹੈ, ਇਹਨਾਂ ਤਾਂ ਜਿਵੇਂ ਮਰਜ਼ੀ ਹੁਕਮ ਚਲਾ ਲਈਏ। ਹੁਕਮ ਚਲਾਉਣ ਦੀ ਅਤੇ ਦੂਸਰਿਆਂ ਦੇ ਸੁੱਖਾਂ ਸਹੂਲਤਾਂ ਨੂੰ ਦੇਖ ਕੇ ਉਹ ਆਪਣੀ ਜ਼ਿੰਦਗੀ ਵਿੱਚ ਲਿਆਉਣ ਦੀ ਲਾਲਸਾ ਬੰਦੇ ਦੇ ਅੰਦਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਸ ਪੰਗਤੀ ਵਿੱਚ ਕਹਿ ਰਹੇ ਨੇ, ਭਲਾ ਸੋਚ ਕੇ ਦੇਖੋ, ਜਿੱਥੇ ਹਰ ਤਰ੍ਹਾਂ ਦੀ ਸੁੱਖ ਸਹੂਲਤ ਹੋਵੇ ਅਤੇ ਬੰਦਾ ਸਵਰਗਾਂ ਵਰਗੇ ਦੇਸ਼ਾਂ ਵਿੱਚ ਰਹਿੰਦਾ ਹੋਵੇ, ਬਸੰਤ ਸਵਰਗ ਲੋਕ ਹੈ, ਬਸੰਤ ਵੱਸਦਾ ਹੋਵੇ, ਸਵਰਗ ਸਵਰਗਾਂ ਵਰਗੇ ਲੋਕ ਹੈ ਦੇਸ਼ ਵਿੱਚ, ਜਿੱਤ ਤੇ ਪ੍ਰਿਥਵੀ ਨਵ ਖੰਡਣਾ ਹੈ, ਇੱਕ ਇਲਾਕੇ ਦੀ ਗੱਲ ਛੱਡੋ, ਸਾਰੀ ਪ੍ਰਿਥਵੀ ਨੂੰ ਜਿੱਤਿਆ ਹੋਵੇ, ਹਰ ਥਾਂ 'ਤੇ ਹੁਕਮ ਚੱਲਦਾ ਹੋਵੇ, ਪਰ ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ, ਜੇ ਅੰਦਰੋਂ ਵਾਹਿਗੁਰੂ ਦੇ ਹੁਕਮ ਦੀ ਸਮਝ ਨਾ ਪਈ, ਗੁਰੂ ਦੀਆਂ ਸਿੱਖਿਆਵਾਂ ਜ਼ਿੰਦਗੀ 'ਚ ਨਾ ਆਈਆਂ, ਤਾਂ ਆਪਣੇ ਅੰਦਰੋਂ ਹੀ ਮਨੁੱਖ ਨੇ ਜੰਗਲ ਬਣਾ ਲਿਆ। ਖੋ ਵਾਹਿਗੁਰੂ ਉਦਿਆਨ ਹੁੰਦਾ ਜੰਗਲ। ਇਸ ਨੂੰ ਹੋਰ ਥੋੜ੍ਹਾ ਸਮਝਣ ਵਾਸਤੇ ਇੱਕ ਚੀਜ਼ ਸੋਚਣੀ, ਜੰਗਲ ਅਤੇ ਬਗੀਚੀ ਵਿੱਚ ਫਰਕ ਕੀ ਹੈ? ਬੂਟੇ ਜੰਗਲ ਵਿੱਚ ਵੀ ਨੇ, ਬੂਟੇ ਬਗੀਚੀ ਵਿੱਚ ਵੀ ਨੇ। ਜੰਗਲ ਦੇ ਬੂਟਿਆਂ 'ਤੇ ਵੀ ਖੇੜਾ ਸੁੰਦਰਤਾ ਸੁਗੰਧੀ ਹੈ, ਬਗੀਚੀ ਦੇ ਬੂਟਿਆਂ 'ਤੇ ਵੀ ਖੇੜਾ ਸੁੰਦਰਤਾ ਸੁਗੰਧੀ ਹੈ, ਇੱਕ ਫਰਕ ਹੈ। ਜੰਗਲ ਦੇ ਬੂਟਿਆਂ ਦੇ ਵਿੱਚ ਕੋਈ ਕੁਲੈਕਸ਼ਨ ਨਹੀਂ ਕੀਤੀ ਗਈ, ਚੋਣ ਨਹੀਂ ਕੀਤੀ ਗਈ। ਬਗੀਚੀ ਦਾ ਇੱਕ ਇੱਕ ਬੂਟਾ ਕੁਲੈਕਸ਼ਨ ਕਰਕੇ ਲਿਆਂਦਾ ਗਿਆ, ਚੋਣ ਕਰਕੇ ਲਿਆਂਦਾ ਗਿਆ। ਨੰਬਰ ਇੱਕ ਕੁਲੈਕਸ਼ਨ। ਨੰਬਰ ਦੋ, ਜੰਗਲ ਦੇ ਬੂਟਿਆਂ ਨੂੰ ਔਰਗੇਨਾਈਜ਼ਡ ਨਹੀਂ ਕੀਤਾ ਗਿਆ, ਬਗੀਚੀ ਦੇ ਹਰ ਬੂਟੇ ਨੂੰ ਔਰਗੇਨਾਈਜ਼ ਕੀਤਾ ਗਿਆ ਹੈ। ਨੰਬਰ ਤਿੰਨ, ਜੰਗਲ ਦੇ ਬੂਟਿਆਂ ਨੂੰ ਸੀਕੁਐਂਸੀ ਵਿੱਚ ਨਹੀਂ ਰੱਖਿਆ ਗਿਆ, ਬਗੀਚੀ ਦੇ ਵਿੱਚ ਹਰ ਬੂਟਾ ਸੀਕੁਐਂਸੀ ਵਿੱਚ ਹੈ। ਇਸ ਵਿੱਚ ਬੜੀ ਕਮਾਲ ਦੀ ਰਮਜ ਹੈ ਕਿ ਅਸੀਂ ਚੰਗੇ ਚੰਗੇ ਵਿਚਾਰ, ਚੰਗੀਆਂ ਚੰਗੀਆਂ ਸਿੱਖਿਆਵਾਂ ਗੁਰਬਾਣੀ ਵਿੱਚੋਂ ਕੁਲੈਕਸ਼ਨ ਕਰਕੇ ਆਪਣੀ ਮੈਮਰੀ ਪਾਵਰ ਵਿੱਚ ਰੱਖੀਆਂ ਨੇ ਕਿ ਨਹੀਂ। ਜੇ ਸਾਡੇ ਮਨ ਨੇ ਚੰਗੀਆਂ ਚੰਗੀਆਂ ਸਿੱਖਿਆਵਾਂ ਦੀ ਚੋਣ ਕਰਕੇ, ਕਿੰਨੀਆਂ ਕਮਾਲ ਦੀਆਂ ਸਿੱਖਿਆਵਾਂ ਨੇ ਪਾਵਨ ਗੁਰਬਾਣੀ ਅੰਦਰ, ਇਹ ਨੇਤਰੋ ਮੇਰਿਓ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਅਨੰਦ ਸਾਹਿਬ ਦੀ ਬਾਣੀ ਅੰਦਰ ਹੀ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ। ਕੈਸੀਆਂ ਕਮਾਲ ਦੀਆਂ ਸਿੱਖਿਆਵਾਂ! ਫਿਰ ਕੰਨਾਂ ਪ੍ਰਤੀ ਇਹ ਸਰਵਣ ਮੇਰਿਓ ਸਾਚਾ ਸੁਣਨਾ ਨੋ ਪਠਾਏ, ਇਸ ਜੀਵ ਪ੍ਰਤੀ ਇਹ ਰਸਨਾ, ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਜੇ ਮਨ ਨੇ ਗੁਰੂ ਦੀਆਂ ਸਿੱਖਿਆਵਾਂ ਦੀ ਕੁਲੈਕਸ਼ਨ ਕਰਕੇ, ਚੋਣ ਕਰਕੇ ਆਪਣੇ ਮੈਮਰੀ ਪਾਵਰ ਵਿੱਚ ਨਹੀਂ ਰੱਖੀ, ਤੇ ਸੱਚ ਜਾਣਿਓ, ਫਿਰ ਅੰਦਰ ਦੁਨੀਆ ਦੀਆਂ ਵਿਚਾਰਾਂ ਜੰਗਲ ਵਾਂਗ ਆਪਣੇ ਆਪ ਇਕੱਠੀਆਂ ਹੁੰਦੀਆਂ ਗਈਆਂ। ਸ਼ਾਇਦ ਇਹੀ ਕਾਰਨ ਹੈ, ਜਿੱਥੇ ਚਾਰ ਬੰਦੇ ਬੈਠੇ ਹੋਣ ਨਾ, ਉੱਥੇ ਇੱਧਰ ਉੱਧਰ ਦੀਆਂ ਗੱਲਾਂ ਹੁੰਦੀਆਂ ਹੋਣ, ਅਤੇ ਉੱਥੇ ਜਾ ਕੇ ਕਹਿ ਦਈਏ ਕੋਈ ਗੁਰੂ ਦੀ ਗੱਲ ਕਰ ਲਓ, ਬਈ ਆਓ ਗੁਰੂ ਦੀ ਗੱਲ ਕਰੀਏ, ਅਤੇ ਸਾਰੇ ਚੁੱਪ ਹੋ ਜਾਂਦੇ। ਜੇ ਗੱਲ ਹੋ ਵੀ ਜਾਵੇ ਤਾਂ 5 ਮਿੰਟ ਨਹੀਂ ਚੱਲਦੀ, ਕਿਉਂਕਿ ਚੱਲੇਗੀ ਕਿੱਥੋਂ? ਅੰਦਰ ਕੁਲੈਕਸ਼ਨ ਨਹੀਂ ਕੀਤੀ ਗਈ। ਜਿਹੜੀ ਕੁਲੈਕਸ਼ਨ ਕੀਤੀ ਗਈ ਆ, ਗੱਲਾਂ ਉਹੀ ਚੱਲ ਰਹੀਆਂ ਨੇ। ਗੁਰੂ ਦੀਆਂ ਸਿੱਖਿਆਵਾਂ ਨੂੰ ਆਪਣੇ ਚੇਤਾ ਸ਼ਕਤੀ ਦੇ ਅੰਦਰ, ਇਸ ਲਈ ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਸਾਨੂੰ ਸਤਸੰਗਤ ਕਰਨ ਦੀ ਜੁਗਤ ਦਿੱਤੀ। ਸਾਵਧਾਨ ਇਕਾਗਰ ਚੀਤ ਸ਼ਬਦ ਵਰਤਿਆ ਹੋਇਆ ਉੱਥੇ, ਚਿੱਤ ਚੇਤਾ ਸ਼ਕਤੀ। ਗੁਰਬਾਣੀ ਨੂੰ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਕਥਾ ਵਿਚਾਰ ਕਰਦੇ ਹਾਂ ਜਾਂ ਸੁਣਦੇ ਹਾਂ, ਜ਼ਰੂਰ ਚਿੱਤ ਨੂੰ ਜਿਹੜਾ ਹੈ ਇਕਾਗਰ ਰੱਖਣਾ, ਭਾਵ ਗੁਰੂ ਸਾਹਿਬ ਦੀਆਂ ਗੱਲਾਂ ਨੂੰ ਅੰਦਰ ਜਿਹੜਾ ਹੈ ਮੈਮਰੀ ਪਾਵਰ ਵਿੱਚ ਟਿਕਣੀਆਂ ਚਾਹੀਦੀਆਂ ਨੇ। ਪਹਿਲਾਂ ਚੇਤਾ ਸ਼ਕਤੀ ਵਿੱਚ ਆਉਣਗੀਆਂ, ਫਿਰ ਜ਼ਿੰਦਗੀ 'ਚ ਵਰਤਣ ਦਾ ਅਭਿਆਸ ਕਰਾਂਗੇ ਅਤੇ ਹਿਰਦੇ ਵਿੱਚ ਪਹੁੰਚ ਗਈਆਂ ਅਤੇ ਰੂਟੀਨ ਬਣੇਗਾ। ਦੂਸਰੀ ਬਾਤ, ਔਰਗੇਨਾਈਜ਼ਡ ਵੀ ਕਰਨਾ ਹੈ, ਇਹਨੂੰ ਸੀਕੁਐਂਸੀ ਵੀ ਦੇਣੀ ਹੈ। ਜਿਹੜੀ ਪੰਗਤੀ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਚੇਤਾ ਸ਼ਕਤੀ ਵਿੱਚ ਪਈ ਹੈ, ਵਰਤਣੀ ਕਦੋਂ ਆਖੋ ਵਾਹਿਗੁਰੂ, ਕਦੋਂ ਵਰਤਣੀ ਹੈ? ਜਿਸ ਵੇਲੇ ਸਾਡੇ ਘਰਾਂ ਦੇ ਵਿੱਚ ਛੋਟੀ ਛੋਟੀ ਗੱਲ 'ਤੇ ਮਨ ਖਿੱਝ ਜਾਂਦਾ ਹੈ, ਉਦੋਂ ਜ਼ਰੂਰ ਇਸ ਨੂੰ ਵਰਤ ਲਾਇਆ ਖੋ ਵਾਹਿਗੁਰੂ, ਜ਼ਰੂਰ ਵਰਤ ਲਾਇਆ। ਇੱਕ ਮਾਲੀ ਨੂੰ, ਗਾਰਡਨਰ ਨੂੰ ਪਤਾ ਹੈ ਮੇਰੇ ਬਾਗ ਵਿੱਚ ਕਿੰਨੇ ਬੂਟੇ ਨੇ, ਉਹਨੂੰ ਪਤਾ ਹੈ ਮੇਰੀ ਬਗੀਚੀ ਦੇ ਵਿੱਚ ਗੁਲਾਬ ਦੇ ਫੁੱਲ ਕਿਸ ਸਾਈਡ 'ਤੇ ਮੈਂ ਰੱਖੇ ਹੋਏ ਨੇ, ਉਹਨੂੰ ਪਤਾ ਹੈ ਗੇਂਦੇ ਦੇ ਫੁੱਲ ਕਿਸ ਪਾਸੇ ਨੇ, ਪਰ ਜੰਗਲ ਵਿੱਚ ਕਿਹੜਾ ਬੂਟਾ ਕਿੱਥੇ ਹੈ ਕਿਸੇ ਨੂੰ ਨਹੀਂ ਪਤਾ। ਬੜੀ ਸਿਚੁਏਸ਼ਨ ਆਉਂਦੀ ਜੇ ਬੰਦਾ ਦੁਬਿਧਾ ਵਿੱਚ ਫਸ ਜਾਂਦਾ, ਹੁਣ ਮੈਂ ਕੀ ਕਰਾਂ, ਬਈ ਇਹਦੇ ਬਾਰੇ ਗੁਰੂ ਸਾਹਿਬ ਨੇ ਕੁਛ ਕਿਹਾ ਹੋਏਗਾ, ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਕੀ ਕਿਹਾ ਹੋਏਗਾ, ਬਈ ਤੂੰ ਸੁਣਿਆ ਹੋਏਗਾ, ਕਹਿੰਦਾ ਯਾਦ ਨਹੀਂ ਆ ਰਿਹਾ, ਧਿਆਨ ਦੇਣਾ ਅੰਦਰ ਜੰਗਲ ਬਣ ਗਿਆ ਹੈ। ਇਹਦਾ ਮਤਲਬ ਬੂਟੇ ਹੈ ਪਰ ਨਾ ਉੱਥੇ ਕੁਲੈਕਸ਼ਨ ਹੈ, ਨਾ ਉੱਥੇ ਔਰਗਨਾਈਜ਼ਿੰਗ ਹੈ, ਨਾ ਉੱਥੇ ਉਸਦੀ ਜਿਹੜੀ ਹੈ ਸੀਕੁਐਂਸੀ ਹੈ। ਸਾਨੂੰ ਮੇਰੇ ਗੁਰੂ ਪਿਤਾ ਨੇ ਐਸੀ ਰਹਿਮਤ ਕੀਤੀ, ਤੂੰ ਉੱਠਣਾ ਕਿਵੇਂ ਹੈ, ਤੂੰ ਸੌਣਾ ਕਿਵੇਂ ਹੈ, ਇੱਕ ਸੀਕੁਐਂਸੀ ਦੇ ਦਿੱਤੀ ਹੈ। ਸੌਣਾ ਹੈ ਸੁਹਿਲਾ ਸਾਹਿਬ ਦੀ ਬਾਣੀ ਤੋਂ ਬਿਨਾਂ ਨਹੀਂ। ਮੇਰੇ ਖਿਆਲ ਵਿੱਚ ਜਿਤਨੇ ਵੀ ਗੁਰੂ ਘਰ ਆ ਰਹੇ ਨੇ, ਕੋਈ ਵੀ ਸੁਹਿਲਾ ਸਾਹਿਬ ਦੀ ਬਾਣੀ ਤੋਂ ਬਿਨਾਂ ਨਹੀਂ ਸੌਂਦਾ ਹੋਏਗਾ, ਕਿਉਂਕਿ ਹਰ ਕੋਈ ਸਿੱਖ ਕਹਾ ਰਿਹਾ ਹੈ, ਨਹੀਂ ਸੌਂ ਸਕਦਾ ਸਿੱਖ, ਕਿਉਂਕਿ ਸਿੱਖ ਦਾ ਜੀਵਨ ਸੀਕੁਐਂਸੀ ਵਿੱਚ ਹੈ। ਹਾਂ, ਮੇਰੀਆਂ ਮਾਵਾਂ ਬੈਠੀਆਂ ਨੇ, ਬਜ਼ੁਰਗ ਬੈਠੇ ਨੇ, ਕੁਛ ਮਾਵਾਂ ਕੁਛ ਬਜ਼ੁਰਗ ਅਨਪੜ੍ਹ ਸਨ, ਉਹਨਾਂ ਵਿੱਚੋਂ ਕੁਛ ਤਾਂ ਐਸੀ ਕੁਰਬਾਨੀ ਵਾਲੇ ਸਨ, ਸੁਣ ਸੁਣ ਕੇ ਯਾਦ ਕਰ ਲੈਂਦੇ ਸਨ, ਪਰ ਜਿਨ੍ਹਾਂ ਦੇ ਨਹੀਂ ਯਾਦ ਹੋਇਆ ਉਹ ਬਾਤ ਵੱਖਰੀ ਹੈ। ਅਗਰ ਅਨਪੜ੍ਹ ਹੈ, ਪੜ੍ਹ ਨਹੀਂ ਸਕਦਾ, ਯਾਦ ਨਹੀਂ ਹੈ, ਤਾਂ ਮੈਂ ਬੇਨਤੀ ਕਰਾਂ ਉਹਦਾ, ਤਾਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਸੋਇਆ ਹੀ ਨਿਤਨੇਮ ਬਣ ਗਿਆ ਹੈ। ਪਰ ਅੱਜ ਦਾ ਯੁੱਗ ਅਨਐਡੂਕੇਟਡ ਨਹੀਂ ਹੈ। ਅੱਜ ਤੋਂ 40 ਸਾਲ ਪਹਿਲਾਂ ਬਹੁਤ ਐਸੇ ਪਰਿਵਾਰ ਮਿਲ ਜਾਂਦੇ ਸੀ ਜਿਸ ਪਰਿਵਾਰ ਵਿੱਚੋਂ ਇੱਕ ਵੀ ਪੜ੍ਹਿਆ ਲਿਖਿਆ ਨਹੀਂ ਹੈ। ਅੱਜ ਕੋਈ ਵੀ ਐਸਾ ਪਰਿਵਾਰ ਨਹੀਂ ਮਿਲੇਗਾ ਜਿਸ ਪਰਿਵਾਰ ਵਿੱਚੋਂ ਕੋਈ ਵੀ ਪੜ੍ਹਿਆ ਲਿਖਿਆ ਨਹੀਂ ਹੈ। ਹਾਂ, ਇਹ ਤਾਂ ਹੋ ਸਕਦਾ ਹੈ ਕਿ ਪੜ੍ਹਿਆ ਤਾਂ ਹੈ ਪਰ ਬਾਣੀ ਪੜ੍ਹਨ ਨੂੰ ਮਨ ਤਿਆਰ ਨਹੀਂ ਹੈ। ਸਿੱਖ ਤਾਂ ਸਕਦਾ ਹੈ, ਅੱਜ ਦਾ ਬੱਚਾ ਅੱਜ ਦਾ ਮਨੁੱਖ, ਉਹਨੂੰ ਲੋੜ ਪੈ ਜਾਵੇ ਕਿਸੇ ਬਿਜ਼ਨਸ ਦੀ, ਜੋਬ ਕਰਨ ਦੀ, ਅਤੇ ਉਹ ਵਿਦ ਇਨ 6 ਮੰਥ ਸਪੈਨਿਸ਼ ਸਿੱਖ ਜਾਏਗਾ, ਫਰੈਂਚ ਸਿੱਖ ਜਾਏਗਾ, ਇੰਗਲਿਸ਼ ਸਪੀਕਿੰਗ ਸਿੱਖ ਜਾਏਗਾ, ਕਿਉਂਕਿ ਉਹਨੂੰ ਪਤਾ ਹੈ ਜੋਬ ਮਿਲਣੀ ਹੈ, ਪੈਸਾ ਮਿਲਣਾ ਹੈ, ਅਤੇ ਜੇ ਪਤਾ ਲੱਗ ਜਾਵੇ ਬਖਸ਼ਿਸ਼ ਮਿਲਣੀ ਹੈ, ਜ਼ਿੰਦਗੀ ਨੂੰ ਇੱਕ ਤਰਤੀਬ ਮਿਲਣੀ ਹੈ, ਤਾਂ ਫਿਰ ਸੋਹਿਲਾ ਸਾਹਿਬ ਦੀ ਬਾਣੀ ਕਿਉਂ ਨਹੀਂ ਸਿੱਖੇਗਾ। ਇਹ ਬਾਤਾਂ ਸਿਰਫ ਇਸ ਲਈ ਕਹੀਆਂ ਗਈਆਂ ਨੇ ਕਿ ਜੇ ਕੋਈ ਮੇਰੇ ਵਰਗਾ ਬਿਨਾਂ ਸੋਹਿਲਾ ਸਾਹਿਬ ਦੀ ਬਾਣੀ ਤੋਂ ਸੌਂਦਾ ਹੈ ਤਾਂ ਉਹਦਾ ਚਾਓ ਜਾਗ ਪਵੇ ਅਰਦਾਸਾਂ ਨੇ ਹਿਰਦੇ ਵਿੱਚ। ਕਿਸੇ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ, ਕਿਸੇ ਲਈ ਅਰਦਾਸ ਕੀਤੀ ਜਾ ਸਕਦੀ ਹੈ, ਉੱਦਮ ਤਾਂ ਉਹਨੂੰ ਆਪ ਹੀ ਕਰਨਾ ਪਵੇਗਾ। ਉੱਠਣਾ ਕਿਵੇਂ ਹੈ? ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਜਿਹੜਾ ਬੈੱਡ ਵਾਹਿਗੁਰੂ ਜੀ ਨੇ ਦਿੱਤਾ ਹੈ, ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੜੇ ਪਿਆਰੇ ਮਿੱਠੇ ਬਚਨਾਂ ਵਿੱਚ ਸਿਖਾ ਦਿੱਤਾ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਂ ਕਾ ਜਸ ਗਾਵੀ ਜੈ, ਅੱਠੇ ਪਹਿਰ ਯਾਦ ਰੱਖੀ ਵਾਹਿਗੁਰੂ ਨੇ ਦਾਤਾਂ ਦਿੱਤੀਆਂ ਨੇ, ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ। ਫਿਰ ਉਸ ਬੈੱਡ ਤੋਂ ਉੱਠਣ ਦੀ ਤਰਤੀਬ ਗੁਰੂ ਨੇ ਦੇ ਦਿੱਤੀ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਸਿਮਰਨ ਅਤੇ ਨਿਤਨੇਮ, ਫਿਰ ਅਰਦਾਸ ਕਰਕੇ ਬਾਕੀ ਕੰਮ ਬਾਅਦ ਵਿੱਚ। ਜਿਸ ਮਨੁੱਖ ਨੂੰ ਜ਼ਿੰਦਗੀ ਵਿੱਚ ਟਾਈਮ ਮੈਨੇਜ ਨਹੀਂ ਕਰਨਾ ਆਉਂਦਾ, ਉਹਦੀ ਜ਼ਿੰਦਗੀ ਸੀਕੁਐਂਸੀ ਵਿੱਚ ਨਹੀਂ ਹੁੰਦੀ। ਟਾਈਮ ਮੈਨੇਜ ਕਰਨ ਤੋਂ ਪਹਿਲਾਂ ਟਾਈਮ ਟੇਬਲ ਬਣਾਉਣਾ ਪੈਂਦਾ, ਇਸ ਟਾਈਮ ਨੂੰ ਸੀਕੁਐਂਸੀ ਵਿੱਚ ਲਿਆਉਣਾ ਪੈਂਦਾ ਹੈ, ਅਤੇ ਟਾਈਮ ਟੇਬਲ ਬਣਾਉਣ ਲੱਗਿਆਂ ਉਹਨੂੰ ਪ੍ਰਾਇਓਰਟਾਈਜ਼ ਕਰਨਾ ਪੈਂਦਾ ਹੈ। ਉਹਦੇ 4 ਆਪਸ਼ਨ ਹੁੰਦੇ ਨੇ, ਫਸਟ ਪ੍ਰਾਇਓਰਟੀ ਬੇਸਿਸ ਐਕਟੀਵਿਟੀਜ਼, ਫਿਰ ਸੈਕੰਡਰੀ ਆਪਸ਼ਨ, ਥਰਡ ਆਪਸ਼ਨ, ਤੇ ਲਾਸਟ ਆਪਸ਼ਨ ਨਿਤਨੇਮ ਸਿੱਖੀ ਗੁਰਬਾਣੀ ਇਹ ਲਾਸਟ ਆਪਸ਼ਨ ਨਹੀਂ ਹੈ। ਸਮਾਂ ਮਿਲੇਗਾ ਤਾਂ ਪੜ੍ਹਾਂਗੇ ਜੀ, ਕੀ ਕਰੀਏ ਜੀ, ਸਮਾਂ ਨਹੀਂ ਹੈ, ਸਮਾਂ ਤੇ ਰੋਟੀ ਖਾਣ ਦਾ ਵੀ ਨਹੀਂ ਹੈ, ਨਾ ਪੇਟ ਨੂੰ ਭੁੱਖ ਲੱਗੀ ਹੁੰਦੀ ਜੇ, ਨਾ ਸਰੀਰ ਨੂੰ ਨੀਂਦ ਲੱਗੀ ਹੁੰਦੀ ਤੇ ਬੰਦਾ ਸ਼ਾਇਦ ਦਿਨ ਰਾਤ ਮਸ਼ੀਨ ਵਾਂਗ ਐਵੇਂ 10 ਸਾਲ 10-15 ਸਾਲ ਇਹ ਕੰਮ ਕਰਕੇ ਬਸ ਇਹਨੇ ਜੀਵਨ ਭੋਗ ਲੈਣਾ ਸੀ। ਜਦੋਂ ਫਸਟ ਪ੍ਰਾਇਓਰਟੀ ਦੀ ਗੱਲ ਹੁੰਦੀ ਜੇ, ਫਿਰ ਪਤਾ ਲੱਗਦਾ ਜੇ ਅੰਦਰ ਪਿਆਰ ਕਿੰਨਾ ਹੈ। ਆਖੋ ਵਾਹਿਗੁਰੂ, ਅੰਦਰ ਪਿਆਰ ਕਿੰਨਾ ਹੈ, ਜਿਸ ਦਾ ਗੁਰੂ ਨਾਲ ਪਿਆਰ ਹੈ, ਜਿਹਨੂੰ ਗੁਰੂ ਦੀ ਬਾਣੀ ਦੀ ਕੀਮਤ ਦੀ ਸੋਝੀ ਹੈ, ਜਿਹਨੂੰ ਗੁਰੂ ਦੀਆਂ ਸਿੱਖਿਆਵਾਂ ਦੀ ਸੋਝੀ ਹੈ। ਜਿਹੜੀ ਚੀਜ਼ ਜ਼ਿਆਦਾ ਕੀਮਤੀ ਹੋਏਗੀ ਬੰਦਾ ਉਸੇ ਨੂੰ ਫਸਟ ਪ੍ਰਾਇਓਰਟੀ ਦਿੰਦਾ ਹੈ। ਕਦੀ ਸਮੇਂ ਬਣਦੇ ਜੇ ਯਕਦਮ ਕਿਧਰੇ ਭੁਚਾਲ ਆ ਗਿਆ, ਅਰਥਕੁਇਕ ਆ ਗਿਆ, ਕਿਧਰੇ ਸੁਨਾਮੀ ਲਹਿਰਾਂ ਆ ਗਈਆਂ ਨੇ, ਕਿਧਰੇ 1947 ਦਾ ਬਟਵਾਰਾ ਆਇਆ, ਹੋਰ ਬੜੇ ਕਾਰਨ ਬਣੇ, ਕੀ ਦੇਖਿਆ ਉਸ ਵੇਲੇ, ਸਭ ਤੋਂ ਪਹਿਲਾਂ ਕੀ ਚੁੱਕਿਆ, ਬੰਦਾ ਕਹਿੰਦਾ ਮੇਰਾ ਪਾਸਪੋਰਟ, ਪੈਸਾ, ਸੋਨਾ ਨਾ ਰਹਿ ਜਾਵੇ, ਬਾਕੀ ਜੋ ਰਹਿ ਗਿਆ ਦੇਖੀ ਜਾਏਗੀ। ਕਿਉਂ ਚੁੱਕਿਆ, ਉਹਨੂੰ ਪਤਾ ਹੈ ਸਭ ਤੋਂ ਵੱਧ ਕੀਮਤ ਇਸ ਦੀ ਹੈ। ਸਵੇਰੇ ਉੱਠਦੇ ਹੀ ਤੇਰੇ ਮਨ ਨੇ ਸਭ ਤੋਂ ਪਹਿਲਾਂ ਕੀ ਚੁੱਕਿਆ ਹੈ, ਜੇ ਤੇ ਵਾਹਿਗੁਰੂ ਦੇ ਨਾਮ ਦੀਆਂ ਸਵੰਤੀ ਬੂੰਦਾਂ ਨੂੰ ਦੇ ਲਈ ਮਨ ਲਾਲਸਾ ਜਾਗੀ ਹੈ ਤੇ ਤੇਰੇ ਮਨ ਅੰਦਰ ਇਸ ਦੀ ਕੀਮਤ ਪਤਾ ਹੈ, ਪ੍ਰਾਇਓਰਟੀ ਬੇਸਿਸ ਉਸੇ ਨੂੰ ਰੱਖੇਗਾ ਜੋ ਕੀਮਤੀ ਹੋਏਗਾ। ਫਿਰ ਕਮਾਲ ਕਰ ਦਿੱਤੀ ਹੈ, ਘਰੋਂ ਜਾਣਾ ਹੈ ਨਿਤਨੇਮ ਕਰਕੇ, ਸਿਮਰਨ ਕਰਕੇ, ਪਰ ਨਾਲ ਗੁਰੂ ਦੇ ਘਰ ਵਿੱਚ ਕਥਾ ਤੇ ਕੀਰਤਨ ਵਿੱਚੋਂ ਕੁਝ ਸਿੱਖ ਕੇ। ਸਿਮਰਨ ਕਰਦੇ ਹਾਂ, ਨਿਤਨੇਮ ਬਾਣੀ ਕਥਾ ਨਾਲ ਜੁੜਦੇ ਹਾਂ, ਨਾਲੇ ਤੇ ਅੰਦਰ ਐਨਰਜੀ ਮਿਲਦੀ ਹੈ, ਤੁਸੀਂ ਦੇਖੋਗੇ ਇੱਕ ਸੈਟਿਸਫੈਕਸ਼ਨ ਮਿਲਦੀ ਹੈ, ਇੱਕ ਵੱਖਰਾ ਜਿਹਾ ਆਨੰਦ ਮਿਲਦਾ। ਜਿਸ ਦਿਨ ਰੱਬ ਨਾ ਕਰੇ ਰਹਿ ਜਾਵੇ, ਇੰਝ ਲੱਗਦਾ ਕੁਛ ਗੁਆਚਿਆ ਗੁਆਚਿਆ। ਕਦੀ ਕਦਾਈ ਬੰਦਾ ਬਾਏ ਏਅਰ ਟਰੈਵਲਿੰਗ 'ਤੇ ਹੁੰਦਾ ਹੈ, ਸਤਸੰਗਤ ਨਹੀਂ ਮਿਲਦੀ। ਕਦੀ ਕਦਾਈ ਟਰੈਵਲਿੰਗ ਦੇ ਵਿੱਚ ਹੋ ਸਕਦਾ ਨਿਤਨੇਮ ਨਹੀਂ ਨਿਭਦਾ, ਇਸ਼ਨਾਨ 'ਤੇ ਆਮ ਨਹੀਂ ਨਿਭਦਾ, ਬਾਏ ਏਅਰ ਜਾਂਦਿਆਂ ਇਸ਼ਨਾਨ ਨਹੀਂ ਨਿਭਦਾ, ਪਰ ਲੱਗਦਾ ਰਹਿੰਦਾ ਕੁਛ ਗੁਆਚਿਆ। ਤੁਸੀਂ ਦੇਖੋਗੇ ਜਦੋਂ ਬੰਦਾ ਜਾਂਦਾ ਹੈ, ਉਹ ਕਹਿੰਦੇ ਖਾਣਾ ਤਿਆਰ ਕਰੀਏ, ਕਹਿੰਦਾ ਨਹੀਂ ਪਹਿਲਾਂ ਵਾਸ਼ਰੂਮ ਦੱਸੋ, ਮੈਂ ਇਸ਼ਨਾਨ ਕਰ ਲਵਾਂ, ਫਰੈਸ਼ ਹੋ ਜਾਵਾਂ, ਕਿਉਂਕਿ ਅੱਜ ਗੁਆਚਿਆ ਕੁਛ। ਫਿਰ ਕੰਮ ਧੰਦੇ ਲਈ ਜਾਣਾ ਹੈ, ਸਭ ਕੁਛ ਵਾਹਿਗੁਰੂ ਦੀਆਂ ਦਾਤਾਂ ਦਿੱਤੀਆਂ ਵਰਤਣੀਆਂ ਨੇ, ਵਾਹਿਗੁਰੂ ਚੇਤੇ ਰਹਿਣ, ਪਰ ਫਿਰ ਵੀ ਕਿਧਰੇ ਨਾ ਕਿਧਰੇ ਇੱਧਰਲੀ ਟੈਨਸ਼ਨ, ਇੱਧਰਲਾ ਬਰਡਨ, ਇੱਧਰਲੇ ਝਮੇਲੇ, ਓਵਰ ਵਰਕ, ਮਨ ਇੱਧਰ ਉਲਝਿਆ ਰਹਿੰਦਾ। ਸ਼ਾਮ ਤੱਕ ਬੰਦਾ ਫਿਜ਼ੀਕਲੀ ਸਾਈਕੋਲੋਜੀਕਲੀ ਟਾਇਰਡ ਹੋ ਕੇ ਆਉਂਦਾ ਹੈ, ਸਰੀਰਕ ਵੀ ਥੱਕਿਆ ਹੁੰਦਾ ਹੈ, ਮਾਨਸਿਕ ਥਕਾਵਟ ਵੀ ਹੁੰਦੀ ਹੈ। ਫਿਰ ਕਹਿ ਦਿੱਤਾ ਹੁਣ ਬਾਕੀ ਕੰਮ ਬਾਅਦ ਵਿੱਚ ਕਰੀ, ਪਹਿਲਾਂ ਸੋਧਰ ਸਾਹਿਬ ਦਾ ਪਾਠ ਕਰ ਲਾ। ਸੀਕੁਐਂਸੀ ਹੈ, ਸਾਨੂੰ ਇੱਕ ਲਾਈਫ ਦੀ ਐਕਸਟਰਨਲ ਅਰੇਂਜਮੈਂਟ ਦੇ ਦਿੱਤੀ ਹੈ, ਤਾਂ ਕਿ ਅੰਦਰ ਜੰਗਲ ਨਹੀਂ, ਅੰਦਰ ਬਗੀਚਾ ਚਾਹੀਦਾ। ਜੰਗਲ ਵੱਲ ਕੋਈ ਨਹੀਂ ਜਾਣਾ ਚਾਹੁੰਦਾ, ਕਿਉਂਕਿ ਉਹਦੇ ਵਿੱਚੋਂ ਦੀ ਲੰਘਣ ਨੂੰ ਰਾਹ ਕੋਈ ਨਹੀਂ ਹੈ, ਨਾ ਉੱਥੇ ਰਾਹ ਹੈ, ਕੰਡੇ ਝਾੜੀਆਂ ਰਸਤਾ ਰੁਕਦੇ ਪਏ ਜੇ, ਉੱਥੇ ਖੂੰਖਾਰ ਜਾਨਵਰਾਂ ਤੋਂ ਡਰ ਲੱਗਦਾ ਪਿਆ ਹੈ, ਉੱਥੇ ਟੋਏ ਆਦਿਕ ਹੈ, ਕੌਣ ਜੰਗਲ ਵੱਲ ਜਾਏਗਾ। ਪਰ ਬਗੀਚੀ ਕਿਤੇ ਪਤਾ ਲੱਗੇ, ਇੱਥੇ 1 ਕਿਲੋਮੀਟਰ 'ਤੇ ਬਗੀਚੀ ਪਾਰਕ ਹੈ, ਬੰਦਾ ਕਹਿੰਦਾ ਚੱਲ ਇੱਧਰ ਲੰਘੇ ਤਾਂ ਹਾਂ, ਚਲੋ ਵੀ ਦੇਖ ਚੱਲੀਏ। ਆਖੋ ਵਾਹਿਗੁਰੂ, ਜੇ ਤੇ ਅੰਦਰੋਂ ਜੀਵਨ ਬਣ ਗਿਆ ਬਗੀਚੀ ਵਾਂਗ, ਗੁਰੂ ਦੀਆਂ ਸਿੱਖਿਆਵਾਂ ਨੂੰ ਅੰਦਰ ਕੁਲੈਕਸ਼ਨ ਕਰ ਕਰਕੇ, ਜ਼ਿੰਦਗੀ ਦੀਆਂ ਸੋਚਾਂ ਅਤੇ ਸੁਭਾਅ ਨੂੰ ਸੰਭਾਲਣ ਦੀ ਤਰਤੀਬ ਆ ਗਈ, ਅਤੇ ਅੰਦਰ ਖਿਆਲਾਂ ਅਤੇ ਵਿਚਾਰਾਂ ਦੀ ਸਿਕੁਐਂਸੀ ਬਣ ਗਈ, ਸੱਚ ਜਾਣਿਓ ਫਿਰ ਜੀਵਨ ਬਗੀਚੀ ਵਰਗਾ ਹੋਏਗਾ, ਦੁਨੀਆ ਨੂੰ ਵੀ ਸੁਗੰਧੀ ਮਿਲੇਗੀ। ਅਤੇ ਜੇ ਅੰਦਰ ਜੰਗਲ ਹੈ, ਸੁਗੰਧੀ ਘੱਟ ਅਤੇ ਟੱਕਰਾਂ ਵਾਧਾ। ਖੋ ਵਾਹਿਗੁਰੂ, ਮੈਂ ਫਿਰ ਦੁਹਰਾ ਦਿਆਂ, ਫੁੱਲਾਂ 'ਚ ਸੁਗੰਧੀ ਓਨੀ ਹੋਈ ਹੈ, ਫੁੱਲਾਂ 'ਚ ਓਨੀ ਹੋਈ ਹੈ, ਪਰ ਸੁਗੰਧੀ ਤੱਕ ਜਾਣਾ ਬਹੁਤ ਔਖਾ ਹੈ। ਜੇ ਅੰਦਰੋਂ ਸੋਚ ਸੁਭਾਉ ਦਾ ਜੰਗਲ ਬਣ ਗਿਆ, ਰੱਬ ਦੀ ਜੋਤ ਅੰਦਰ ਬੈਠੀ ਜੇ, ਵਾਹਿਗੁਰੂ ਦੇ ਗੁਣ ਅੰਦਰ ਬੈਠੇ ਜੇ, ਪਰ ਨੇੜੇ ਹੋ ਕੇ ਦੇਖਿਆ ਮਿਲਦਾ ਕੁਛ ਨਹੀਂ, ਆਖੋ ਵਾਹਿਗੁਰੂ, ਕਿਉਂਕਿ ਹੈ ਹੀ ਨਹੀਂ, ਜੰਗਲ ਵਿੱਚ ਸਭ ਕੁਛ ਗੁਆਚਿਆ ਹੋਇਆ ਹੈ। ਸਤਿਗੁਰੂ ਕਹਿਣ ਲੱਗੇ, ਫਿਰ ਕੀ ਹੋ ਗਿਆ ਜੇ 4 ਪੈਸੇ ਕਮਾ ਲਏ, ਫਿਰ ਕੀ ਹੋ ਗਿਆ ਜੇ ਸੁੱਖ ਸਹੂਲਤ ਲੈ ਲਈ, ਫਿਰ ਕੀ ਹੋ ਗਿਆ ਜੇ ਸਵਰਗਾਂ ਵਰਗਾ ਨਜ਼ਾਰਾ ਆਪਣੇ ਚਾਰ ਚੁਫੇਰੇ ਪੈਦਾ ਕਰ ਲਿਆ, ਅੰਦਰ ਤੇ ਨਿਰਾ ਜੰਗਲ ਹੈ ਆਖੋ ਵਾਹਿਗੁਰੂ, ਅੰਦਰੋਂ ਤੇ ਸੁਰਤ ਭਟਕੀ ਪਈ ਜੇ, ਕਦੀ ਕਿਸ ਬੇਕਾਰ ਦੀ ਅੱਗ ਵਿੱਚ, ਕਦੀ ਕਿਸ ਬੇਕਾਰ ਦੀ ਅੱਗ ਵਿੱਚ, ਕਿਸੇ ਦਾ ਨਹੀਂ ਆਪਣੇ ਹੀ ਜ਼ਿੰਦਗੀ ਦਾ ਬਹੁਤ ਕੁਛ ਸਾੜਿਆ ਹੈ। ਸਤਿਗੁਰੂ ਕਹਿਣ ਲੱਗੇ, ਕੌਤਕ ਕੋੜ ਤਮਾਸ਼ਿਆਂ ਚਿੱਤ ਨਾ ਆਵਸ ਨਾ, ਤੇਰੇ ਚਾਰ ਚੁਫੇਰੇ ਵਾਹਿਗੁਰੂ ਨੇ ਅਣਗਿਣਤ ਕਿਸਮ ਦੇ ਕੌਤਕ ਤਮਾਸ਼ੇ ਪੈਦਾ ਕੀਤੇ ਨੇ। ਕਦੇ ਦੇਖਣ ਦੀ ਜੁਗਤ ਆ ਜਾਵੇ, ਅੱਧ ਖਿੜਿਆ ਫੁੱਲ ਪੱਤੀਆਂ ਨੂੰ ਛੁਪਾਈ ਬੈਠਾ ਏ, ਸੁਗੰਧੀ ਨੂੰ ਛੁਪਾਈ ਬੈਠਾ ਏ, ਨੇੜੇ ਹੋ ਕੇ ਦੇਖਿਆ ਸੁਗੰਧੀ ਆ ਨਹੀਂ ਰਹੀ, ਸਾਰੀ ਰਾਤ ਲੰਘੀ ਹੈ, ਅਗਲੇ ਦਿਨ ਉਹਦੀਆਂ ਪੱਤੀਆਂ ਥੋੜੀਆਂ ਖਿੜਨ ਲੱਗੀਆਂ, ਸੁਗੰਧੀ ਵੀ ਸ਼ੁਰੂ ਹੋ ਗਈ। ਆਖੋ ਕਿੱਥੋਂ ਆਈ ਰਾਤੇ ਰਾਤ? ਖਾਸ ਤੌਰ ਤੇ ਚੰਬੇਲੀ ਦਾ ਫੁੱਲ ਤੇ ਪੰਜਾਬ ਅੰਦਰ ਰਾਤ ਦੀ ਰਾਣੀ ਕਹਿ ਦਿੰਦੇ ਆ, ਮੇਰੇ ਧਿਆਨ ਚ ਨਹੀਂ ਇਸ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ, ਫੁੱਲ ਬਿਲਕੁਲ ਬਰੀਕ ਬਰੀਕ ਲੱਗਦੇ ਜੇ, ਤੁਹਾਡੇ ਘਰਾਂ ਵਿੱਚ ਜ਼ਰੂਰ ਲਾਏ ਹੋਣਗੇ, ਕਿਉਂਕਿ ਇੱਥੇ ਤੇ ਕੰਪਲਸਰੀ ਹੈ ਥੋੜ੍ਹਾ ਬਹੁਤ ਉਸ ਤਰ੍ਹਾਂ ਦਾ ਰੱਖਣਾ ਆਪਣੇ ਆਸ ਪਾਸ। ਆਸਟ੍ਰੇਲੀਆ ਨਿਊਜ਼ੀਲੈਂਡ ਤੇ ਉਹਨਾਂ ਨੇ ਕਾਫੀ ਸਟ੍ਰਿਕਟ ਹੈ, ਉਹਨਾਂ ਦਾ ਕੁਛ ਏਰੀਆ ਰੱਖਣਾ ਹੀ ਪਵੇਗਾ ਤੁਹਾਨੂੰ ਜਿਹੜਾ ਗ੍ਰੀਨਰੀ ਵਾਲਾ। ਪਰ ਫਿਰ ਵੀ ਜੇ ਚਾਹੋ ਹੋਵੇ ਤੇ ਬੰਦਾ ਬਗੀਚੀ ਵਿੱਚ ਆਪਣੀ ਝੁੱਗੀ ਚੌਂਪੜੀ ਵਿੱਚ ਕੱਚੇ ਮਕਾਨ ਵਿੱਚ ਵੀ ਦੋ ਚਾਰ ਬੂਟੇ ਲਾ ਕੇ ਰੱਖਦਾ ਹੈ। ਗੱਲ ਤੇ ਅੰਦਰਲੇ ਸ਼ੌਂਕ ਤੇ ਚਾਹੋ ਦੀ ਹੈ। ਜਿਨ੍ਹਾਂ ਦਾ ਚਾਹੋ ਹੈ ਉਹਨਾਂ ਨੇ ਜ਼ਰੂਰ ਦੇਖਿਆ ਹੋਏਗਾ ਉਹ ਫੁੱਲ ਐਸੇ ਨੇ, ਚੰਬੇਲੀ ਦਾ ਫੁੱਲ ਤੇ ਰਾਤ ਦੀ ਰਾਣੀ ਦਾ ਫੁੱਲ ਐਸਾ ਹੈ, ਸ਼ਾਮਾਂ ਨੂੰ ਦੇਖਿਆ ਹਲੇ ਅੱਧਾ ਖਿੜਿਆ, ਸੁਗੰਧੀ ਨਹੀਂ ਆ ਰਹੀ, ਅੰਦਰੋਂ ਚਿੱਟੀਆਂ ਚਿੱਟੀਆਂ ਪੱਤੀਆਂ ਥੋੜੀਆਂ ਥੋੜੀਆਂ ਦਿਖਾਈ ਦੇ ਰਹੀਆਂ ਨੇ। ਪਰ ਉਹੀ ਕਦੀ ਅੱਧੀ ਕੁ ਰਾਤ ਨੂੰ ਤੱਕਣਾ ਹੋਵੇ ਤੇ ਸੁਗੰਧੀਆਂ ਦੂਰ ਦੂਰ ਤੱਕ ਫੈਲਦੀਆਂ ਨੇ, ਜੇ ਨਹੀਂ ਸਮਾਂ ਬਣਾਇਆ ਤੇ ਸਵੇਰੇ ਜਿਉਂ ਹੀ ਦਰਵਾਜ਼ਾ ਖੋਲੀਦਾ, ਕਿਆ ਬਾਤ ਹੈ, ਦੂਰੋਂ ਸੁਗੰਧੀ ਆਉਂਦੀ ਜੇ, ਲੱਗਦਾ ਫੁੱਲ ਵੈਲਕਮ ਕਰਨ ਆ ਰਿਹਾ ਕਿ ਕਦੀ ਆ ਰੱਬ ਦਾ ਕ੍ਰਿਸ਼ਮਾ ਵੀ ਦੇਖ ਕੇ ਕਹਿ ਦਿਆ ਕਰ, ਵਾਹਿਗੁਰੂ ਤੇਰਾ ਬੇਅੰਤ ਬੇਅੰਤ ਸ਼ੁਕਰ ਹੈ, ਵਾਹਿਗੁਰੂ ਤੂੰ ਬੜਾ ਬੇਅੰਤ ਹੈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ, ਇੱਕ ਨੀ ਦੋ ਨੀ ਅਣਗਿਣਤ ਕੌਤਕ ਸਾਡੇ ਚਾਰ ਚੁਫੇਰੇ ਵਾਪਰ ਰਹੇ ਨੇ। ਜਪਜੀ ਸਾਹਿਬ ਜੀ ਦੀ ਬਾਣੀ ਅੰਦਰ ਜ਼ਿੰਦਗੀ ਦੀ ਇੰਟਰਨਲ ਲਾਈਫ ਦੀ 4-5 ਚੇਂਜਸ ਦਾ ਜ਼ਿਕਰ ਕੀਤਾ, ਜਿਹਨੂੰ 5 ਖੰਡ ਕਹੇ ਨੇ, ਉਹਨਾਂ ਵਿੱਚੋਂ ਇੱਕ ਖੰਡ ਹੈ, ਉਹ ਚੇਂਜਸ ਹੈ ਗਿਆਨ ਖੰਡ। ਗਿਆਨ ਉਹ ਨਹੀਂ ਜਿਹੜਾ ਪੜ੍ਹ ਕੇ, ਗਿਆਨ ਉਹ ਜਿਹੜਾ ਜ਼ਿੰਦਗੀ ਦੇ ਤਜ਼ਰਬੇ ਵਿੱਚੋਂ। ਪੜ੍ਹਨ ਵਾਲੇ ਨੇ ਤੇ ਪੜ੍ਹਿਆ ਹੋਏਗਾ, ਫੁੱਲਾਂ ਬਾਰੇ ਸਭ ਕੁਛ ਪੜ੍ਹਿਆ ਹੋਏਗਾ, ਪਰ ਕੋਲੇ ਜਾ ਕੇ ਪੁੱਛਦਾ ਹੈ ਫੁੱਲ ਬੂਟਾ ਕਿਸ ਚੀਜ਼ ਦਾ ਜੀ? ਜਿਹਨੇ ਫੁੱਲਾਂ ਨਾਲ ਜ਼ਿੰਦਗੀ ਲੰਘਾਈ ਹੈ ਉਹਦਾ ਗਿਆਨ ਤਜ਼ਰਬੇ ਵਾਲਾ ਗਿਆਨ ਹੈ। ਸਤਿਗੁਰੂ ਕਹਿਣ ਲੱਗੇ ਜਦੋਂ ਉਹ ਗਿਆਨ ਜ਼ਿੰਦਗੀ ਵਿੱਚ ਆਉਣ ਲੱਗ ਜਾਵੇ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋਡ ਆਨੰਦ, ਕੋਡ ਤਮਾਸ਼ੇ ਅਸਚਰਜ ਤਮਾਸ਼ੇ, ਜੇ ਇਹ ਪ੍ਰਾਪਤ ਹੋ ਜਾਵੇ ਫਿਰ ਜ਼ਿੰਦਗੀ ਦੇ ਚਾਰ ਚੁਫੇਰੇ ਐਸੇ ਕੌਤਕ ਹੋ ਰਹੇ ਨੇ, ਜਿਨ੍ਹਾਂ ਨੂੰ ਦੇਖ ਕੇ ਦੁਨੀਆ ਕਹਿੰਦੀ ਵਾਹਿਗੁਰੂ ਜੀ ਤੂੰ ਕਿਤਨਾ ਬੇਅੰਤ ਹੈ। ਕੋਟਕਪੂਰੇ ਦੇ ਵਿੱਚ ਰੇਲ ਕੋਚ ਫੈਕਟਰੀ ਦੇ ਸਾਹਮਣੇ ਜਿਹੜਾ ਏਰੀਆ ਹੈ ਨਾ, ਬਿਲਕੁਲ ਸੜਕ ਕ੍ਰੋਸ ਕਰਦੇ ਹਾਂ, ਉੱਥੇ ਇੱਕ ਪਰਿਵਾਰ ਰੇਲ ਕੋਚ ਫੈਕਟਰੀ ਵਿੱਚ ਜੌਬ ਕਰਦੇ ਨੇ, ਸਾਦਾ ਜੀਵਨ ਹੈ, ਉਂਝ ਬਤੌਰੇ ਟੇਲਰ ਵੀ ਘਰੇ ਕੰਮ ਕਰਦੇ ਨੇ। ਉਹਨਾਂ ਦੇ ਘਰ ਕੋਲ ਇੱਕ ਕੁੱਤੀ, ਔਰ ਸਬੱਬ ਇਹ ਹੈ ਕਦੀ ਸਮਾਂ ਮਿਲਿਆ ਹਾਲੇ ਤੱਕ ਉਹ ਜਿਉਂਦੀ ਹੈ, ਉਹ ਬਿਮਾਰ ਹੋਈ, ਉਹਦੇ ਵਾਲ ਝੜ ਗਏ, ਕੋਈ ਪੁੱਛੇ ਨਾ। ਉਹਨਾਂ ਸੋਚਿਆ ਵਿਚਾਰਾ ਰੱਬ ਦਾ ਜੀਵ ਹੈ, ਉਹਨੂੰ ਰੋਟੀ ਪਾ ਦਿਆ ਕਰਨ, ਉੱਥੇ ਰਹਿਣ ਲੱਗ ਪਈ, ਹੌਲੀ ਹੌਲੀ ਠੀਕ ਹੋਣ ਲੱਗ ਪਈ। ਉਹ ਗੁਰਦੁਆਰਾ ਸਾਹਿਬ ਜਾਂਦੇ, ਰੇਲ ਕੋਚ ਫੈਕਟਰੀ ਦੇ ਅੰਦਰ ਜਿਹੜਾ ਗੁਰਦੁਆਰਾ ਗੇਟ ਨੰਬਰ 2 ਦੇ ਕੋਲ ਹੈ, ਜਾਂਦੇ ਨਾਲ ਜਾਂਦੀ ਜੇ, ਜੋੜਾ ਘਰ ਕੋਲ ਬੈਠ ਜਾਂਦੀ ਜੇ, ਅੰਦਰ ਉਹ 5 ਮਿੰਟ ਲਾਉਣ, ਅੱਧਾ ਘੰਟਾ ਲਾਉਣ, 1 ਘੰਟਾ ਲਾਉਣ, ਉਹ ਵਾਪਸ ਆਉਂਦੇ ਜੇ, ਵਾਪਸ ਆ ਜਾਂਦੀ ਜੇ। ਸਭ ਤੋਂ ਵੱਡਾ ਕ੍ਰਿਸ਼ਮਾ, 1.5 ਸਾਲ ਪਹਿਲਾਂ ਮੇਰਾ ਉੱਥੇ ਇੱਕ ਹਫ਼ਤੇ ਦਾ ਪ੍ਰੋਗਰਾਮ, ਇੱਕ ਕੁੱਤੀ ਹੋਰ, ਉਹਨੇ ਇੱਕੋ ਹੀ ਕਤੂਰੇ ਨੂੰ ਜਨਮ ਦਿੱਤਾ। ਵੈਸੇ ਇਹ ਵੀ ਇੱਕ ਕ੍ਰਿਸ਼ਮਾ ਜਿਹੀ ਹੈ, ਕਿਉਂਕਿ ਕੁੱਤੀ ਤਕਰੀਬਨ 2-3-4 ਤੇ ਬੱਚਿਆਂ ਨੂੰ ਜਨਮ ਦਿੰਦੀ। ਇੱਕੋ ਹੀ ਬੱਚੇ ਨੂੰ ਜਨਮ ਦਿੱਤਾ ਹੈ। ਜਨਮ ਦੇਣ ਤੋਂ ਬਾਅਦ ਉਹ ਕੁੱਤੀ ਮਰ ਗਈ। ਉਹਨਾਂ ਸੋਚਿਆ ਇਹ ਵਿਚਾਰਾ ਜੀਵ ਹੈ, ਵੈਸੇ ਵੀ ਜਿਹੜਾ ਬੱਚਾ ਹੈ ਨਾ ਉਹਦੇ 'ਤੇ ਬੜਾ ਤਰਸ ਆਉਂਦਾ ਹੈ, ਉਹਨੂੰ ਦੁੱਧ ਪਿਲਾਉਣ ਦੀ ਕੋਸ਼ਿਸ਼ ਕਰਨ, ਪਰ ਉਹ ਉਸ ਵੇਲੇ ਛੋਟਾ ਪੀਵੇ ਨਾ। ਉਸ ਕੁੱਤੀ ਨੇ ਆ ਕੇ ਉਸਨੂੰ ਚਟਿਆ ਹੈ, ਚੁੰਮਿਆ ਹੈ, ਉਹਦੇ ਨਾਲ ਰਹਿਣ ਲੱਗ ਪਿਆ। ਉਹਨਾਂ ਮੈਨੂੰ ਕਹਿਣ ਲੱਗੇ, ਭਾਈ ਸਾਹਿਬ ਜੀ, ਬੜਾ ਕਮਾਲ ਦਾ ਕ੍ਰਿਸ਼ਮਾ, ਇਹ ਉਹਦੇ ਨਾਲ ਰਹਿੰਦਾ ਹੈ, ਉਸ 'ਤੇ ਵਾਹਿਗੁਰੂ ਦੀ ਬਖਸ਼ਿਸ਼ ਹੋਈ, ਉਹ ਕੁੱਤੀ ਉਸਨੂੰ ਦੁੱਧ ਚੁੰਘਾ ਰਹੀ ਹੈ, ਬੱਚਾ ਉਹਦਾ ਨਹੀਂ। ਉਸ ਵੇਲੇ ਉਹ ਦੁੱਧ ਚੁੰਘਦੇ ਦੀ ਮੈਂ ਫੋਟੋ ਵੀ ਖਿੱਚੀ। ਅੱਜ ਦੋਨੋਂ ਹੀ ਉਹਨਾਂ ਪਰਿਵਾਰ ਦੇ ਨਾਲ ਜਾਂਦੇ ਜੇ, ਇੱਕ ਨਹੀਂ ਦੋ ਨਹੀਂ ਅਣਗਿਣਤ ਐਸੇ ਕ੍ਰਿਸ਼ਮੇ ਜਾਗਦੇ ਜੇ, ਜਿਨ੍ਹਾਂ ਨੂੰ ਦੇਖ ਕੇ ਵਾਹਿਗੁਰੂ ਜੀ ਤੂੰ ਬੜੇ ਬੇਅੰਤ ਹੈ। ਚਿੜੀਆਂ, ਤਿੱਤਲੀਆਂ, ਪੰਛੀ, ਹਵਾ, ਝਰਨੇ, ਬੱਦਲ, ਪਰ ਬੰਦੇ ਦੇ ਸਾਈਕੋਲੋਜੀਕਲੀ ਅਗਰ ਤੇ ਵਾਹਿਗੁਰੂ ਦੀ ਬਖਸ਼ਿਸ਼ ਮਿਲ ਜਾਵੇ, ਗਿਆਨ ਮਿਲ ਜਾਵੇ, ਬੱਦਲਵਾਈ ਹੋਵੇ, ਘਟਾਵਾਂ ਛਾਈਆਂ ਹੋਣ, ਤੇ ਬੰਦੇ ਨੂੰ ਵਾਹਿਗੁਰੂ ਦੀ ਯਾਦ ਆਉਂਦੀ ਜੇ, ਬੰਦਾ ਕਹਿੰਦਾ ਕਿਤਨਾ ਸੁਹਾਵਣਾ ਮੌਸਮ ਹੈ, ਬਈ ਨਿਤਨੇਮ ਕਰ ਲਈਏ, ਬਾਣੀ ਪੜ੍ਹ ਲਈਏ। ਸੱਚ ਹੈ, ਉਹ ਜੇ ਸਮੇਂ 'ਤੇ ਬਾਣੀ ਵਿੱਚ ਹੋਰ ਵੀ ਮਨ ਲੱਗਦਾ ਹੈ। ਅਤੇ ਜੇ ਬੰਦੇ ਨੇ ਅੰਦਰੋਂ ਜੰਗਲ ਬਣਾਇਆ ਹੈ, ਸੱਚ ਜਾਣੇ ਉਹਨਾਂ ਘਟਾਵਾਂ ਨੂੰ ਦੇਖ ਕੇ, ਸ਼ਬਦ ਉਹ ਵੀ ਇਹੀ ਕਹਿੰਦਾ ਹੈ, ਕਹਿੰਦਾ ਮੌਸਮ ਬੜਾ ਸੁਹਾਵਣਾ ਹੈ, ਅੱਜ ਨਸ਼ਾ ਕਰ ਲਈਏ। ਅਤੇ ਉਹ ਵੀ ਕਹਿੰਦਾ ਹੈ ਕਿ ਅੱਜ ਨਸ਼ਾ ਕਰਨ ਦਾ ਆਨੰਦ ਹੀ ਵੱਖਰਾ ਆਇਆ, ਪਰ ਉਹਦੇ ਅੰਦਰ ਜੰਗਲ ਹੈ, ਇਹ ਆਨੰਦ ਇਹਨੂੰ ਹੋਰ ਦੁਖੀ ਕਰਨਗੇ। ਆਖੋ ਵਾਹਿਗੁਰੂ, ਜਿਹਨੇ ਅੰਦਰਲੀ ਸੋਚ ਅਤੇ ਸੁਭਾਓ ਜੰਗਲ ਵਾਂਗ ਬੇਤਰਤੀਬੀ ਕੀਤੀ ਹੋਈ ਹੈ, ਜਿਹਨੂੰ ਜੰਗਲ ਵਾਂਗ ਕੋਈ ਅੰਦਰੋਂ ਸੰਭਾਲ ਹੀ ਨਹੀਂ ਕੀਤੀ, ਜਿੱਦਾਂ ਕਿਸੇ ਨੇ ਸੁਣਾਇਆ ਵਿਚਾਰ ਅੰਦਰ ਸੁੱਟ ਲਏ, ਜਿੱਦਾਂ ਦੇਖਿਆ ਵਿਚਾਰ ਅੰਦਰ ਚਲੇ ਗਏ, ਇੱਥੇ ਤਾਂ ਗੁਰੂ ਨੇ ਸਿਖਾਇਆ, ਚੁਣ ਚੁਣ ਕੇ ਗੁਰੂ ਦੇ ਵਿਚਾਰ ਨਿਤ ਆਪਣੇ ਅੰਦਰ ਲਿਜਾਣੇ ਸੀ। ਸਤਿਗੁਰੂ ਕਹਿਣ ਲੱਗੇ, ਜੇ ਤੇ ਵਾਹਿਗੁਰੂ ਚਿੱਤ ਹੈ ਤੇ ਅਣਗਿਣਤ ਕੌਤਕ ਹਨ, ਜਿਨ੍ਹਾਂ ਨੂੰ ਦੇਖ ਕੇ ਵਾਹਿਗੁਰੂ ਚੇਤੇ ਆਉਣਗੇ, ਤੇ ਜੇ ਵਾਹਿਗੁਰੂ ਨੂੰ ਭੁੱਲਿਆ ਹੋਇਆ ਹੈ, ਫਿਰ ਉਹੀ ਕੌਤਕ ਉਸਨੂੰ ਭੁਲਾਈ ਜਾਂਦੇ ਜੇ, ਤੇ ਉਹ ਹੋਰ ਹੀ ਰੰਗ ਤਮਾਸ਼ਿਆਂ ਵਿੱਚ ਉਲਝਿਆ ਹੋਇਆ, ਤੇ ਜੀਵਨ ਪਤਾ ਕਿਵੇਂ ਬਣ ਗਿਆ, ਨਾਨਕ ਕੋੜੀ ਨਰਕ ਬਰਾਬਰ ਉੱਜੜ ਸੋਈ ਥਾਂ। ਅੰਦਰੋਂ ਉਜੜਿਆ ਹੋਇਆ ਹੈ, ਹਿਰਦਾ ਬਿਲਕੁਲ ਉਜੜਿਆ ਹੋਇਆ, ਜ਼ਿੰਦਗੀ ਦਾ ਬਹੁਤ ਕੁਛ ਗਵਾ ਗਿਆ। ਜਦੋਂ ਵੀ ਗੁਰੂ ਸਾਹਿਬ ਕੋਲ ਆਉਂਦੇ ਸੀ, ਨਿਤ ਗੁਰੂ ਸਾਹਿਬ ਯਾਦ ਕਰਾਉਂਦੇ ਸੀ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ, ਬਾਹਰ ਆ ਵੀ ਖੱਟ ਲਵਾਂ, ਆ ਵੀ ਖੱਟ ਲਵਾਂ, ਬਾਹਰ ਦੀ ਖੱਟੀ ਤੇ ਕੀਤੀ, ਅੰਦਰੋਂ ਉਜੜ ਗਿਆ। ਆਖੋ ਵਾਹਿਗੁਰੂ, ਅੰਦਰੋਂ ਉਜੜ ਗਿਆ, ਨਾਨਕ ਕੋੜੀ ਨਰਕ ਬਰਾਬਰ ਏ। ਸਰੀਰ ਦੇ ਰੋਗਾਂ ਵਿੱਚੋਂ ਇੱਕ ਰੋਗ ਹੈ ਕੋੜ ਦਾ ਰੋਗ। ਹੁਣ ਤੇ ਕੋਈ ਨਾ ਕੋਈ ਪ੍ਰਬੰਧ ਹੋ ਗਏ ਨੇ ਕੋੜੀਆਂ ਦੇ ਵਾਸਤੇ, ਵੱਖ ਵੱਖ ਜਿਹੜੇ ਨੇ ਉਹ ਬਣ ਗਏ ਨੇ, ਉੱਥੇ ਉਹਨਾਂ ਦੇ ਏਰੀਏ ਵਿੱਚ ਛੱਡ ਦਿਓ, ਉੱਥੇ ਡਾਕਟਰ ਰੱਖ ਦਿੱਤੇ ਗਏ। ਹੁਣ ਤੇ ਹੋ ਸਕਦਾ ਕੋਈ ਇਲਾਜ ਵੀ ਹੋਵੇ, ਪੁਰਾਤਨ ਸਮਿਆਂ 'ਚ ਕੌਣ ਰੱਖਦਾ ਸੀ, ਤੇ ਜਾਂਦੇ ਵਿਚਾਰੇ ਜਾਣ ਤੇ ਕਿੱਥੇ ਜਾਣ। ਲੋਕ ਕਹਿੰਦੇ ਸੀ ਦੂਰ ਜਾਇਆ ਕਰੋ, ਹੋਰਾਂ ਨੂੰ ਵੀ ਕੋੜ ਕਰੋਗੇ ਤੁਸੀਂ, ਵਿਚਾਰਿਆਂ ਦੇ ਉੱਪਰ ਮੱਖੀਆਂ ਨੇ ਆ ਕੇ ਬੈਠਣਾ, ਉਹਨਾਂ ਨੂੰ ਹੋਰ ਤੰਗ ਕਰਨਾ, ਕੋੜੀ ਦਾ ਜੀਵਨ ਨਿਰਾ ਨਰਕ ਹੁੰਦਾ ਸੀ। ਆਖੋ ਵਾਹਿਗੁਰੂ, ਸਤਿਗੁਰੂ ਕਹਿਣ ਲੱਗੇ, ਜਿਹਨੂੰ ਵਾਹਿਗੁਰੂ ਚੇਤੇ ਨਹੀਂ, ਜਿਹਨੇ ਆਪਣੇ ਹਿਰਦੇ ਦੇ ਘਰ ਨੂੰ ਵਸਾਇਆ ਨਹੀਂ, ਜਿਹਨੇ ਆਪਣੀਆਂ ਵਿਚਾਰਾਂ ਸੋਚਾਂ ਨੂੰ ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਕੀਤਾ ਨਹੀਂ, ਇਹ ਤੇ ਕੋੜੀ ਵਾਲੇ ਨਰਕ ਤੋਂ ਵੀ ਵੱਡਾ ਨਰਕ ਅੰਦਰ ਭੋਗ ਰਿਹਾ। ਆਖੋ ਵਾਹਿਗੁਰੂ, ਕੀ ਹੋ ਗਿਆ ਜੇ ਬਸੰਤ ਵਰਗੇ ਵਾਹਿਗੁਰੂ ਸਵਰਗ ਵਰਗੇ ਦੇਸ਼ਾਂ ਵਿੱਚ ਰਹਿ ਰਿਹਾ, ਕੀ ਹੋ ਗਿਆ ਜੇ ਫੈਸਿਲਿਟੀ ਲਗਜ਼ਰੀ ਵਿੱਚ ਰਹਿ ਰਿਹਾ, ਅੰਦਰੋਂ ਤੇ ਨਿਰਾ ਨਰਕ ਬਣਾਈ ਬੈਠਾ। ਆਖੋ ਵਾਹਿਗੁਰੂ, ਇਹ ਦੋ ਸ਼ਲੋਕ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਉਸ ਤੋਂ ਬਾਅਦ ਨੌਵੀਂ ਪੌੜੀ ਜੈਸਰੀ ਵਾਰ ਜੀ, ਪੌੜੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਬਾਹਰਲੇ ਜਿਹੜੇ ਜੰਗਲ ਨੇ ਨਾ, ਉਹਦੀ ਕੋਈ ਨਾ ਕੋਈ ਲਿਮਿਟ ਹੈ, ਉਹਦੇ ਵਿੱਚੋਂ ਦੀ ਫਿਰ ਵੀ ਕੋਈ ਨਾ ਕੋਈ ਅੱਜ ਮਨੁੱਖ ਨੇ ਰਸਤਾ ਕੱਢ ਲਿਆ ਹੈ। ਜਿਹੜਾ ਅੰਦਰਲਾ ਜੰਗਲ ਹੈ ਨਾ ਵਿਚਾਰਾਂ ਦਾ, ਸੋਚਾਂ ਦੀ ਉਲਝਣ ਤਾਣੀ, ਉਸ ਵਿੱਚ ਤਾਂ ਰਸਤਾ ਹੀ ਕੁਛ ਨਹੀਂ ਮਿਲਦਾ। ਆਪਣੀ ਪਰਿਵਾਰਕ ਜ਼ਿੰਦਗੀ ਵਿੱਚ, ਨਿੱਜੀ ਜ਼ਿੰਦਗੀ ਵਿੱਚ ਕੁਝ ਸਮੱਸਿਆਵਾਂ ਦੇ ਉਲਝਣ ਤਾਣੀ, ਅੰਦਰਲੀ ਉਲਝਣ ਤਾਣੀ ਵਿੱਚੋਂ ਬਣੀ, ਬੰਦੇ ਨੂੰ ਰਾਹ ਹੀ ਕੋਈ ਨਹੀਂ ਲੱਭਦਾ। ਹੁਣ ਮੈਂ ਕਰਾਂ ਤੇ ਕਰਾਂ ਕੀ? ਮਹਾਂ ਉਦਿਆਨ, ਉਹਦੀ ਤੇ ਲਿਮਿਟ ਹੈ, ਮੁੱਕ ਜਾਏਗਾ ਤੇ ਮੁੱਕਣ ਵਾਲਾ ਹੀ ਨਹੀਂ ਹੈ। ਸਤਿਗੁਰੂ ਕਹਿੰਦੇ ਇਹਨੂੰ ਨਾ ਚੰਗਾ ਸ਼ਹਿਰ ਮੰਨੀ ਬੈਠਾ, ਆਪਣਾ ਨਗਰ ਕਰ ਮਾਨਿਆ। ਨਗਰ ਨਹੀਂ ਹੈ, ਅੰਦਰ ਜੰਗਲ ਹੈ, ਇਸ ਨੂੰ ਹੁਣ ਵੀ ਬਗੀਚੀ ਬਣਾਇਆ ਜਾ ਸਕਦਾ ਹੈ। ਉਹਦਾ ਤਰੀਕਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇੱਕ ਸ਼ਬਦ ਅੰਦਰ ਰੱਖਿਆ ਹੈ, ਤੇਰੇ ਅੰਦਰ ਵਾਹਿਗੁਰੂ ਨੇ ਇੱਕ ਸਟੋਰ ਬਣਾਇਆ ਹੈ, ਇੱਕ ਅਲਮਾਰੀ ਦਿੱਤੀ ਹੈ ਤੈਨੂੰ। ਅਲਮਾਰੀ ਹੈ ਚੇਤਾ ਸ਼ਕਤੀ, ਉਹ ਤੇਰਾ ਸਟੋਰ ਹੈ, ਤੇਰਾ ਵੇਅਰ ਹਾਊਸ ਹੈ। ਵੇਅਰ ਹਾਊਸ ਵਿੱਚ ਉਹ ਚੀਜ਼ ਰੱਖੀ ਜਾਂਦੀ ਹੈ ਜਿਹੜੀ ਜਦੋਂ ਕੰਮ ਆ ਜਾਵੇ ਤੇ ਉਸ ਵੇਲੇ ਉਸਨੂੰ ਵਰਤਿਆ ਜਾਵੇ ਤਾਂ ਕਿ ਪ੍ਰੋਫਿਟ ਹੋ ਜਾਵੇ। ਸਤਿਗੁਰੂ ਕਹਿਣ ਲੱਗੇ ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਭਾਂਡ ਸਾਲ ਸਟੋਰ, ਵੇਅਰ ਹਾਊਸ, ਤੇਰੀ ਸੁਰਤ ਚੇਤਾ ਸ਼ਕਤੀ, ਤੇਰੇ ਅੰਦਰ ਵਾਹਿਗੁਰੂ ਨੇ ਬਹੁਤ ਵੱਡਾ ਇੱਕ ਵੇਅਰ ਹਾਊਸ ਬਣਾਇਆ, ਸਟੋਰ ਬਣਾਇਆ। ਗੁਰੂ ਦੀਆਂ ਸਿੱਖਿਆਵਾਂ ਸੁਣਦਿਆਂ ਸੁਣਦਿਆਂ ਯਾਦ ਰੱਖਿਆ ਕਰ, ਇਹਨੂੰ ਅੰਦਰ ਰੱਖਿਆ ਕਰ। ਇਹ ਨਾ ਹੋਵੇ ਕਿ ਕੀਰਤਨ ਸਮਾਪਤ ਹੋਏ ਨੂੰ 20 ਮਿੰਟ ਹੋਏ ਹੋਣ ਤੇ ਮਨ ਕਹਿੰਦਾ ਹੋਵੇ ਮੈਨੂੰ ਤੇ ਯਾਦ ਹੀ ਨਹੀਂ ਸ਼ਬਦ ਕਿਹੜੇ ਪੜੇ ਜਾ ਰਹੇ ਸਨ। ਘੱਟੋ ਘੱਟ ਇੱਕ ਰੂਟੀਨ ਬਣਾ ਲੈਣਾ, ਦੁਪਹਿਰ ਵੇਲੇ ਜ਼ਰੂਰ ਚੇਤਾ ਕਰ ਲੈਣਾ ਅੱਜ ਦਾ ਹੁਕਮਨਾਮਾ ਕਿਹੜਾ ਹੈ, ਤੇ ਸ਼ਾਮ ਵੇਲੇ ਫਿਰ ਜ਼ਰੂਰ ਯਾਦ ਕਰ ਲੈਣਾ ਅੱਜ ਦਾ ਮੁੱਖ ਵਾਕ ਕਿਹੜਾ ਹੈ। ਇਹ ਰੂਟੀਨ ਬਣ ਜਾਏਗਾ ਤੇ ਦੇਖਿਓ ਸਟਾਰਟਿੰਗ ਵਿੱਚ ਸਟੈਪ ਇਹ ਹੋਏਗਾ ਕਿ ਜਦੋਂ ਦੁਪਹਿਰ ਵੇਲੇ ਯਾਦ ਕਰਾਂਗੇ ਹੋ ਸਕਦਾ ਭੁੱਲ ਗਏ ਹੋਈਏ ਕਿ ਪਤਾ ਨਹੀਂ ਮੁੱਖ ਵਾਕ ਕਿਹੜਾ। ਹੁਣ ਵੀ ਬੈਠੇ ਬੈਠੇ ਯਾਦ ਕਰਕੇ ਦੇਖੋ ਕੱਲ੍ਹ ਮੁੱਖ ਵਾਕ ਕਿਹੜਾ ਸੀ, ਕਿਉਂਕਿ ਮਨ ਨੂੰ ਭੁੱਲਣ ਦੀ ਬਿਮਾਰੀ ਹੈ। ਇਸੇ ਲਈ ਸਭ ਤੋਂ ਪਹਿਲੀ ਅਰਦਾਸ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਫਿਰ ਇਹ ਪ੍ਰੈਕਟਿਸ ਹੋ ਜਾਏਗੀ, ਰੂਟੀਨ ਬਣ ਜਾਏਗਾ। ਜਦੋਂ ਰੂਟੀਨ ਬਣ ਜਾਂਦਾ ਫਿਰ ਨਹੀਂ ਬੰਦਾ ਭੁੱਲਦਾ। ਗੁਰੂ ਰਹਿਮਤ ਕਰਨ, ਫਿਰ ਗੁਰੂ ਸਾਹਿਬ ਦੀਆਂ ਸਿੱਖਿਆਵਾਂ, ਜਿਹੜੀ ਵੀ ਗੱਲ ਗੁਰੂ ਦੀ ਚੰਗੀ ਲੱਗੇ ਉਹਨੂੰ ਚੇਤਾ ਸ਼ਕਤੀ ਵਿੱਚ ਰੱਖ ਦੇਵਾਂਗੇ ਤੇ ਸੰਭਾਲੀ ਰਹਿ ਜਾਏਗੀ, ਨਹੀਂ ਤੇ ਕਦੀ 6 ਮਹੀਨਿਆਂ ਬਾਅਦ, ਸਾਲ ਬਾਅਦ ਗੱਲਾਂ ਚੱਲੀਆਂ, ਉਹ ਕਹਿੰਦੇ ਹਾਂ ਹਾਂ ਇਹ ਗੱਲ ਸੁਣੀ ਤੇ ਮੈਂ ਵੀ ਸੀ। ਫਿਰ ਅੰਦਰਲੇ ਜੰਗਲ ਵਿੱਚ ਗੁਆਚ ਜਾਂਦੀ। ਜੇ ਸਤਿਗੁਰੂ ਕਹਿੰਦੇ ਇਹਨੂੰ ਨਗਰ ਨਾ ਮੰਨ, ਜੰਗਲ ਹੈ, ਇਹਨੂੰ ਤਰਤੀਬ ਦੇਣੀ ਸ਼ੁਰੂ ਕਰ ਦੇ, ਗੁਰੂ ਦੀਆਂ ਸਿੱਖਿਆਵਾਂ ਰੱਖਣੀਆਂ ਸ਼ੁਰੂ ਕਰ ਦੇ। ਫਿਰ ਚੇਤਾ ਸ਼ਕਤੀ ਵਿੱਚ ਰੱਖੀਆਂ ਹੋਈਆਂ ਸਿੱਖਿਆਵਾਂ ਜਦੋਂ ਜਦੋਂ ਸਮਾਂ ਬਣੇ ਉਹਨੂੰ ਵਰਤਣਾ ਸ਼ੁਰੂ ਕਰ ਦੇ। ਮਨ ਨੂੰ ਇਸ ਭੁਲੇਖੇ ਵਿੱਚੋਂ ਕੱਢ ਦੇ ਪਿਆਰਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਬੇਕਾਰਾਂ ਦੇ ਜਜ਼ਬੇ ਨਿਰਾ ਝੂਠ ਹੈ, ਜ਼ਿੰਦਗੀ ਨੂੰ ਉਜਾੜ ਬਣਾ ਦਿੰਦੇ। ਜੇ ਇਹਨੂੰ ਆਪਣੀ ਨਾ ਮੰਨ, ਜਿਤਨੇ ਵੀ ਬੇਕਾਰਾਂ ਦੇ ਜਜ਼ਬਿਆਂ ਦੇ ਵਿੱਚੋਂ ਜ਼ਿੰਦਗੀ ਦੇ ਚਾਰ ਚੁਫੇਰੇ ਇਕੱਤਰ ਕੀਤਾ ਹੈ, ਇਹ ਵੀ ਸਭ ਦੁੱਖ ਦੇਣ ਵਾਲਾ ਹੈ। ਆਖੋ ਵਾਹਿਗੁਰੂ, ਪੈਸਾ ਕਮਾਉਂਦਿਆਂ ਜ਼ਿੰਦਗੀ ਦੀਆਂ ਲੋੜਾਂ ਪੈਸੇ ਨਾਲ ਜੁੜਦੀਆਂ ਨੇ, ਪੈਸਾ ਕਮਾਉਣਾ ਹੈ, ਪਰ ਝੂਠ ਬੋਲ ਕੇ ਕਮਾਇਆ ਹੋਇਆ ਇੱਕ ਵੀ ਪੈਸਾ ਘਰ ਵਿੱਚ ਆ ਗਿਆ ਤੇ ਜ਼ਿੰਦਗੀ ਦੇ ਵਿੱਚ ਕਈ ਪੀੜ੍ਹੀਆਂ ਤੱਕ ਦੁੱਖ ਚੱਲਦੇ। ਜੇ ਝੂਠ ਬੋਲ ਕੇ ਵੱਧ ਕਮਾਉਣ ਤੋਂ ਬਿਹਤਰ ਹੈ ਘੱਟ ਕਮਾਈ ਦੇ ਨਾਲ ਘੱਟ ਨਾਲ ਸਾਰ ਲੈਣਾ, ਕਿਉਂਕਿ ਬਖਸ਼ਿਸ਼ ਬਣੀ ਰਹੇਗੀ। ਬਖਸ਼ਿਸ਼ ਦੀ ਨਿਸ਼ਾਨੀ ਇਹੀ ਹੈ, ਜੇ ਦਾਦਾ ਜੀ ਦੇ ਕੋਲ ਸਿੱਖੀ ਸੀ, ਨਿਤਨੇਮ ਸੀ, ਗੁਰਮਤ ਸੀ, ਪੋਤਰਿਆਂ ਤੱਕ ਆ ਗਈ, ਅੱਗੋਂ ਬੱਚਿਆਂ ਤੱਕ ਜਾ ਰਹੀ ਹੈ, ਸਮਝ ਲਿਓ ਗੁਰੂ ਸਾਹਿਬ ਖੁਸ਼ ਨੇ। ਜੇ ਨਿਤਨੇਮ ਘਰ ਵਿੱਚੋਂ ਨਿਕਲਦਾ ਜਾ ਰਿਹਾ ਗੁਰੂ ਸਾਹਿਬ ਦੀ ਖੁਸ਼ੀ ਨਹੀਂ ਮਿਲੀ, ਤੇ ਜੇ ਗੁਰੂ ਦੀ ਖੁਸ਼ੀ ਤੇ ਵਾਹਿਗੁਰੂ ਦੀ ਖੁਸ਼ੀ ਨਹੀਂ ਮਿਲੀ ਤੇ ਫਿਰ ਖੱਟਿਆ ਵੀ ਕੀ? ਆਖੋ ਵਾਹਿਗੁਰੂ, ਗੁਰੂ ਸਾਹਿਬ ਦੇ ਕੋਲੋਂ ਤੇ ਸਿੱਖਣ ਹੀ ਆਉਂਦੇ ਹਾਂ। ਗੁਰੂ ਪਿਆਰਿਓ, ਝੂਠ ਸਮੱਗਰੀ ਪੇਖ ਸੱਚ ਕਰ ਜਾਂਦੇ ਹਾਂ, ਇਹਨੂੰ ਸੱਚ ਮੰਨ ਲਿਆ। ਨਤੀਜਾ ਕੀ ਹੋਇਆ, ਜਿਹੜਾ ਅੰਦਰ ਵਿਚਾਰ ਸੋਚਾਂ ਸੁਭਾਉ ਇਹਨੂੰ ਤਰਤੀਬ ਨਾ ਮਿਲੀ, ਇਹ ਬੇਤਰਤੀਬਾ ਹੋ ਗਿਆ। ਕਦੀ ਇਹ ਖਿਆਲ, ਕਦੀ ਉਹ ਜਜ਼ਬਾ, ਕਦੀ ਉਹ ਬੇਕਾਰ, ਉਹਦੇ ਕਾਰਨ ਕਾਮ ਕ੍ਰੋਧ ਅਹੰਕਾਰ ਫਿਰਨ ਦੇਵਾਨੇ ਆ। ਇੱਕ ਤੇ ਕਾਮ ਵਾਸ਼ਨਾ ਦੇ ਵਿੱਚ, ਇੱਕ ਕ੍ਰੋਧ ਦੀ ਅੱਗ ਦੇ ਵਿੱਚ, ਇੱਕ ਹੰਕਾਰ ਦੇ ਵਿੱਚ ਪਾਗਲ ਹੋਇਆ ਫਿਰ ਰਿਹਾ। ਆਖ ਵਾਹਿਗੁਰੂ, ਸੱਚ ਹੈ ਇਹ ਤਿੰਨੋਂ ਬੰਦੇ ਤੋਂ ਪਾਗਲਪਣ ਦੇ ਕੰਮ ਕਰਾਉਂਦੇ ਜੇ। ਹੰਕਾਰ ਵਿੱਚ ਨਿਕਲੇ ਹੋਏ ਬੋਲ ਇਨਸਾਨ ਦੇ ਬੋਲ ਨਹੀਂ ਹੈ। ਇੱਥੇ ਪ੍ਰਿੰਸੀਪਲ ਸਾਹਿਬ ਸਿੰਘ ਹੋਰਾਂ ਨੇ ਸ਼ਬਦ ਵਰਤਿਆ ਝੱਲ ਪਾਉਣਾ, ਝੱਲਾ ਹੈ, ਅੰਦਰੋਂ ਉਲਝਿਆ ਹੋਇਆ ਹੈ। ਕ੍ਰੋਧ ਵਿੱਚ ਨਿਕਲੇ ਹੋਏ ਬੋਲ ਤੇ ਕ੍ਰੋਧ ਵਿੱਚ ਨਿਕਲੀ ਹੋਈ ਨਜ਼ਰ ਬਹੁਤੀ ਵਧੀਆ ਨਹੀਂ ਹੁੰਦੀ। ਆਖੋ ਵਾਹਿਗੁਰੂ। ਤੀਸਰਾ ਸ਼ਬਦ ਆਇਆ ਹੰਕਾਰ। ਹੰਕਾਰ ਦੇ ਵਿੱਚ ਬੰਦਾ ਆਪ ਸਰੀਰਕ ਕਮਜ਼ੋਰ ਹੋਏਗਾ, ਸਾਹਮਣੇ ਵਾਲਾ ਸਰੀਰਕ ਤੰਦਰੁਸਤ ਹੋਏਗਾ, ਪਰ ਉਸ ਨੂੰ ਵੀ ਸੋਚਦਾ ਪਤਾ ਨਹੀਂ ਮੈਂ ਕੀ ਕਰ ਸਕਦਾ। ਬੰਦਾ ਆਪ ਭਾਵੇਂ ਆਰਥਿਕ ਪੱਖੋਂ ਵੀ ਕਮਜ਼ੋਰ ਹੋਵੇ, ਭਾਵੇਂ ਪ੍ਰੋਪਰਟੀ ਪੱਖ ਤੋਂ ਵੀ ਕਮਜ਼ੋਰ ਹੋਵੇ, ਭਾਵੇਂ ਉਹ ਪੈਸੇ ਪੱਖ ਤੋਂ ਵੀ ਦੂਸਰੇ ਤੋਂ ਕਮਜ਼ੋਰ ਹੋਵੇ, ਭਾਵੇਂ ਅੰਦਰੋਂ ਗਿਆਨ ਪੱਖ ਤੋਂ ਵੀ ਕਮਜ਼ੋਰ ਹੋਵੇ, ਭਾਵੇਂ ਗੁਣਾਂ ਦੇ ਪੱਖ ਤੋਂ ਵੀ ਕਮਜ਼ੋਰ ਹੋਵੇ, ਭਾਵੇਂ ਨਾਮ ਸਿਮਰਨ ਦੇ ਪੱਖ ਤੋਂ ਵੀ ਕਮਜ਼ੋਰ ਹੋਵੇ, ਪਰ ਉਹ ਸਾਹਮਣੇ ਵਾਲੇ ਨੂੰ ਨੀਵਾਂ ਤੇ ਆਪਣੇ ਆਪ ਨੂੰ ਉੱਚਾ ਮੰਨੇਗਾ। ਇਹ ਹੰਕਾਰ ਦਾ ਚੱਲ ਪਾਉਣਾ ਹੈ। ਫਿਰ ਆ ਦੀਵਾਨੇ ਆ, ਚੱਲ ਪਾਉਣੇ ਵਿੱਚ ਫੈਸਲੇ ਲਏਗਾ, ਬੋਲੇਗਾ, ਸੋਚੇਗਾ, ਜੀਵਨ ਚੱਲੇਗਾ, ਪਰ ਸਿਰ ਲੱਗਾ ਜਮ ਡੰਡ ਤਾਂ ਪਛਤਾਨੇ ਆ। ਜਮ ਡੰਡ, ਇਸ ਨੂੰ ਸਮਝਣਾ, ਜੇ ਮੇਰੇ ਗੁਰੂ ਨੇ ਪੰਜ ਬੇਕਾਰਾਂ ਨੂੰ ਜਮਦੂਤ ਕਿਹਾ, ਪੰਜ ਦੂਤ ਤੁਦ ਵਸ ਕੀਤੇ, ਫਿਰ ਇਹਨਾਂ ਦਾ ਵੀ ਇੱਕ ਡੰਡਾ ਜਿਹੜਾ ਜਿਉਂਦੇ ਜੀ ਵੀ ਵੱਜਦਾ ਹੈ। ਮਰਨ ਤੋਂ ਬਾਅਦ ਜੋ ਜਮ ਦਾ ਡੰਡਾ ਵੱਜਦਾ ਹੈ ਉਹ ਤੇ ਮਰਨ ਤੋਂ ਬਾਅਦ ਪਤਾ ਲੱਗੇਗਾ, ਪਰ ਜਿਉਂਦੇ ਜੀ ਵੱਜਦਾ ਹੈ। ਬੰਦਾ ਹੰਕਾਰ ਵਿੱਚ ਆ ਕੇ ਬੋਲ ਤੇ ਬੋਲ ਲੈਂਦਾ ਹੈ, ਪਰ ਕਦੀ ਕਦਾਈ ਰੱਬ ਦੀ ਮਾਰ ਪੈਂਦੀ ਉਸੇ ਹੰਕਾਰ ਕਰਕੇ। ਤੇ ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਜਦੋਂ ਮਾਰ ਪੈਂਦੀ ਜੇ ਨਾ, ਫਿਰ ਮਦਦਗਾਰ ਕੋਈ ਨਹੀਂ ਹੁੰਦਾ। ਆਖੋ ਵਾਹਿਗੁਰੂ। ਆ ਅਖਬਾਰਾਂ ਦੀਆਂ ਖਬਰਾਂ ਸਾਨੂੰ ਦੱਸ ਦਿੰਦੀਆਂ ਨੇ, ਲੋਭ ਲਾਲਚ ਵਿੱਚ ਆ ਕੇ ਬੰਦਾ ਨਸ਼ਿਆਂ ਦਾ ਵਪਾਰ ਵੀ ਕਰ ਬੈਠਦਾ ਹੈ। ਹੰਕਾਰ ਵਿੱਚ ਆ ਕੇ ਕਹਿੰਦਾ ਮੇਰੇ ਵਰਗਾ ਐਕਸਪਰਟ ਕੋਈ ਨਹੀਂ ਹੈ, ਕਿ ਇਹ ਨਸ਼ਾ ਇੱਕ ਦੇਸ਼ ਤੋਂ ਦੂਸਰੇ ਦੇਸ਼ ਨਜਾਣ ਵਾਸਤੇ ਵੀ ਮੈਂ ਐਕਸਪਰਟ ਹਾਂ। ਪਰ ਜਿਸ ਦਿਨ ਫੜਿਆ ਜਾਂਦਾ ਹੈ ਨਾ, ਜੇਲ੍ਹ ਵਿੱਚ ਜਾਂਦਾ ਹੈ, ਉਹ ਲੋਭ ਦਾ ਡੰਡਾ ਵੱਜਦਾ ਹੈ। ਹੁਣ ਨਾ ਤੇ ਰਿਸ਼ਤੇਦਾਰ ਪੁੱਛਦੇ ਨੇ, ਨਾ ਸਮਾਜ ਪੁੱਛਦਾ ਹੈ, ਸਾਰੀ ਇੱਜ਼ਤ ਗਈ, ਪਰਿਵਾਰ ਦੇ ਸੁੱਖ ਗਏ, ਜੇਲ੍ਹ ਵਿੱਚ ਸੜਦਾ ਹੈ, ਇਹ ਲੋਭ ਦਾ ਡੰਡਾ ਹੈ। ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਹੰਕਾਰ ਤੇ ਨਫ਼ਰਤ ਵਿੱਚ ਬੰਦਾ ਆਪਣਿਆਂ ਤੋਂ ਟੁੱਟ ਜਾਂਦਾ ਹੈ। ਟੁੱਟ ਕੇ ਹੰਕਾਰ ਨਫ਼ਰਤ ਵਿੱਚ ਆਪਣਿਆਂ ਬਾਰੇ ਹੀ ਬੁਰਾ ਭਲਾ ਸਾਰੀ ਜ਼ਿੰਦਗੀ ਬੋਲਦਾ ਰਹਿੰਦਾ ਹੈ। ਤੇ ਜਦੋਂ ਵਿਪਤਾ ਆਣ ਪੈਂਦੀ ਹੈ, ਫਿਰ ਆਪਣੇ ਵੀ ਨਹੀਂ ਪੁੱਛਦੇ, ਸਗੋਂ ਆਪਣੇ ਵੀ ਕਹਿੰਦੇ ਨੇ ਇਹੋ ਜਿਹੇ ਦੇ ਨਾਲ ਇਹੋ ਜਿਹੀ ਹੀ ਹੋਣੀ ਚਾਹੀਦੀ ਹੈ। ਫਿਰ ਉਸ ਵੇਲੇ ਉਹਨੂੰ ਪਤਾ ਨਹੀਂ ਲੱਗਦਾ ਇਹ ਉਹਦੀ ਜ਼ਿੰਦਗੀ 'ਚ ਨਫ਼ਰਤ ਦਾ ਡੰਡਾ ਵੱਜ ਗਿਆ। ਪਿਆਰ ਦੀ ਖੇਲ ਖੇਲੀ ਹੋਵੇ, ਤੇ ਸੁਖਮਨੀ ਸਾਹਿਬ ਜੀ ਦੀ ਇੱਕ ਪੰਗਤੀ ਹੈ, ਉਹ ਹੈ ਬਿਰਧ ਭਇਆ ਉੱਪਰ ਸਾਕ ਸੈਨ, ਮੁੱਖ ਅਪਿਆਓ ਬੈਠਕੋ ਦੈਨ। ਵਾਹਿਗੁਰੂ ਨੇ ਪ੍ਰਬੰਧ ਕੀਤਾ ਹੈ, ਜਦੋਂ ਤੂੰ ਬਜ਼ੁਰਗ ਹੋਏਗਾ, ਤੇਰੇ ਆਪਣੇ ਤੇਰੀ ਹਰ ਤਰ੍ਹਾਂ ਸੇਵਾ ਕਰਨਗੇ। ਪਰ ਇਹ ਗੱਲ ਯਾਦ ਰੱਖਣੀ, ਇਹ ਹੋਏਗਾ ਤਾਂ ਜੇ ਪਿਆਰ ਦੀ ਖੇਲ ਖੇਲਣ ਦੀ ਜੁਗਤ ਆ ਗਈ, ਨਿਮਰਤਾ ਦੀ ਖੇਲ ਖੇਲਣ ਦੀ ਜੁਗਤ ਆ ਗਈ, ਸਹਿਨਸ਼ੀਲਤਾ ਦੀ ਖੇਡ ਖੇਲਣ ਦੀ ਜੁਗਤ ਆ ਗਈ। ਬਹੁਤ ਐਸੇ ਬਜ਼ੁਰਗ ਨੇ ਜਿਨ੍ਹਾਂ ਦੇ ਬੱਚੇ ਬੁਢੇਪੇ ਵਿੱਚ ਉਹਨਾਂ ਨੂੰ ਰੱਬ ਸਮਝ ਕੇ ਪੂਜਦੇ ਨੇ, ਉਹ ਕਹਿੰਦੇ ਨੇ ਕੋਈ ਗੱਲ ਨਹੀਂ, ਇਹ ਤੁਰ ਨਹੀਂ ਸਕਦੇ, ਇਹਨਾਂ ਦੀ ਹਰ ਤਰ੍ਹਾਂ ਮਦਦ ਕਰਨੀ, ਇਹੀ ਸਾਡੀ ਸੇਵਾ ਹੈ। ਆਖੋ ਵਾਹਿਗੁਰੂ। ਇਹ ਸਾਰੇ ਬੇਕਾਰ, ਚਾਹੇ ਉਹ ਨਫ਼ਰਤ ਹੋਵੇ, ਚਾਹੇ ਉਹ ਹੰਕਾਰ ਹੋਵੇ, ਚਾਹੇ ਉਹ ਕ੍ਰੋਧ ਹੋਵੇ, ਚਾਹੇ ਉਹ ਲੋਭ ਹੋਵੇ, ਇਹ ਜ਼ਿੰਦਗੀ ਵਿੱਚ ਹੀ ਰੰਗ ਦਿਖਾ ਜਾਂਦੇ ਜੇ। ਇਹ ਬੇਕਾਰ ਪੰਜ ਜਮਦੂਤ ਨੇ ਤੇ ਇਹਨਾਂ ਦੇ ਦੁੱਖ ਜਮ ਦਾ ਡੰਡਾ ਹੈ। ਸਿਰ ਲੱਗਾ ਜਮ ਡੰਡ ਤਾਂ ਪਛਤਾਨੇ ਆ। ਹੁਣ ਪਛਤਾ ਰਿਹਾ ਆਖ ਵਾਹਿਗੁਰੂ, ਪਛਤਾ ਰਿਹਾ ਅੰਦਰਲੇ ਚੱਲ ਪੁਣੇ ਕਰਕੇ। ਕਿਉਂ? ਆਖਰੀ ਪੰਕਤੀ, ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨੇ ਆ। ਗੁਰੂ ਦੀਆਂ ਸਿੱਖਿਆਵਾਂ ਜ਼ਿੰਦਗੀ ਦੇ ਵਿੱਚ ਨਹੀਂ ਆਈਆਂ, ਗੁਰੂ ਦੀਆਂ ਸਿੱਖਿਆਵਾਂ ਸੁਭਾਅ ਵਿੱਚ ਨਹੀਂ ਆਈਆਂ, ਗੁਰੂ ਦੀਆਂ ਸਿੱਖਿਆਵਾਂ ਸੋਚ ਵਿੱਚ ਨਹੀਂ ਆਈਆਂ, ਵਿਚਾਰਾਂ ਵਿੱਚ ਨਹੀਂ ਆਈਆਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੀਵਨ ਗਵਾ ਲਿਆ ਆਖੋ ਵਾਹਿਗੁਰੂ। ਕੀ ਹੋ ਗਿਆ ਜੇ ਸਵਰਗਾਂ ਵਰਗੇ ਸੁੱਖ ਜ਼ਿੰਦਗੀ 'ਚ ਪ੍ਰਾਪਤ ਕਰ ਲਏ, ਪਰ ਅੰਦਰ ਨਿਰਾ ਜੰਗਲ ਹੈ। ਸਾਨੂੰ ਇੱਕ ਸਿੱਖਿਆ ਦਿੱਤੀ ਗਈ, ਗੁਰ ਪੂਰੇ ਗੁਰਦੇਵ ਫਿਰੈ ਸ਼ੈਤਾਨਿਆਂ ਕਹਿ ਕੇ, ਕਿ ਅਸੀਂ ਯਤਨ ਕਰਨੇ ਨੇ। ਗੁਰੂ ਦੀਆਂ ਸਿੱਖਿਆਵਾਂ, ਜਪਜੀ ਸਾਹਿਬ ਜੀ ਦਾ ਪਾਠ, ਜਿਹੜੀਆਂ ਬਾਣੀਆਂ ਮੇਰੇ ਗੁਰੂ ਪਿਤਾ ਨੇ ਸਾਨੂੰ ਨਿਤਨੇਮ ਵਿੱਚ ਦਿੱਤੀਆਂ ਨੇ, ਜੇ ਗੁਰੂ ਨੇ ਕਿਹਾ ਤੇ ਸਿੱਖ ਨੂੰ ਨਿਤਨੇਮੀ ਜ਼ਰੂਰ ਹੋਣਾ ਚਾਹੀਦਾ ਹੈ। ਪਰ ਨਾਲ ਇਹ ਗੱਲ ਯਾਦ ਰੱਖਣੀ, ਜਪਜੀ ਸਾਹਿਬ ਦਾ ਪਾਠ ਰੋਜ਼ਾਨਾ ਕਰਦੇ ਹਾਂ, ਜਪਜੀ ਸਾਹਿਬ ਯਾਦ ਆ ਜਾਣਾ ਚਾਹੀਦਾ। ਤੀਸਰਾ ਸਟੈਪ, ਜਪਜੀ ਸਾਹਿਬ ਯਾਦ ਆ ਜਾਵੇ ਤੇ ਜਪਜੀ ਸਾਹਿਬ ਵਿੱਚ ਮੇਰੇ ਗੁਰੂ ਨੇ ਮੈਨੂੰ ਕੀ ਕਿਹਾ ਉਹ ਸਿੱਖਿਆਵਾਂ ਵੀ ਟਿਪਸ ਤੇ ਯਾਦ ਹੋ ਜਾਣੀਆਂ ਚਾਹੀਦੀਆਂ ਨੇ। ਚਲੋ ਸਟਾਰਟਿੰਗ ਤੇ ਨਹੀਂ, ਵੱਖਰੀ ਗੱਲ ਹੈ, ਸਾਲ ਦੋ ਸਾਲ ਤਿੰਨ ਸਾਲ ਲੱਗ ਗਏ ਨੇ ਤੇ ਸਾਨੂੰ ਜ਼ਰੂਰ ਧਿਆਨ ਆ ਜਾਣਾ ਚਾਹੀਦਾ ਕਿ ਮੂਲ ਮੰਤਰ ਦੇ ਅੰਦਰ 7 ਬੇਸਿਕ ਫੰਡਾਮੈਂਟਲਸ ਆਫ ਹਿਊਮੈਨਿਟੀਜ਼ ਪਏ ਨੇ। ਉਹ 7 ਫੰਡਾਮੈਂਟਲਸ ਜ਼ਿੰਦਗੀ ਵਿੱਚ ਕਿਵੇਂ ਆਉਣ, ਉਹਦੇ ਲਈ 5ਵੀਂ ਪੌੜੀ ਤੱਕ ਸਾਡੇ ਅੰਦਰ ਚਾਉ ਜਗਾ ਦਿੱਤਾ ਗਿਆ ਹੈ। ਫਿਰ 8ਵੀਂ, 9ਵੀਂ, 10ਵੀਂ, 11ਵੀਂ, 12ਵੀਂ, 13ਵੀਂ, 14ਵੀਂ, 15ਵੀਂ ਸੁਣਿਆ ਤੇ ਮੰਨਿਆ ਦੀਆਂ ਪੌੜੀਆਂ। ਫਿਰ ਉਸ ਤੋਂ ਬਾਅਦ 16ਵੀਂ, 17ਵੀਂ, 18ਵੀਂ, 19ਵੀਂ ਪੌੜੀ, ਕੁਦਰਤ ਕਵਣ ਕਹਾਂ ਵਿਚਾਰ ਦੀਆਂ ਪੌੜੀਆਂ। ਇੱਥੋਂ ਤੱਕ ਮੇਰੇ ਗੁਰੂ ਪਿਤਾ ਨੇ ਉਹਨਾਂ ਸਿਧਾਂਤਾਂ ਨੂੰ ਸਾਡੀ ਜ਼ਿੰਦਗੀ ਵਿੱਚ ਲਿਆਉਣ ਵਾਸਤੇ ਅਸੀਂ ਕਿਵੇਂ ਪ੍ਰੈਕਟਿਸ ਕਰਨੀ ਹੈ ਸਿਖਾ ਦਿੱਤਾ ਗਿਆ ਹੈ। ਫਿਰ 20ਵੀਂ ਪੌੜੀ ਦੇ ਅੰਦਰ ਸਾਨੂੰ ਦੱਸ ਦਿੱਤਾ ਗਿਆ ਅੰਦਰਲਾ ਇਸ਼ਨਾਨ ਵੀ ਸਿੱਖ ਲੈ, ਅੰਤਰਗਤ ਤੀਰਥ ਮਲ ਨਹਾਓ, ਅੰਦਰਲੀ ਜ਼ਿੰਦਗੀ ਦੀ ਮੈਲ ਧੋਣ ਵਾਸਤੇ ਅੰਦਰਲਾ ਇਸ਼ਨਾਨ ਕਿਵੇਂ? ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦੱਸਿਆ, ਬਹੁਤ ਵਾਰੀ ਤੁਸੀਂ ਮੁੱਖ ਵਾਕ ਵਿੱਚ ਸੁਣਿਆ ਹੋਏਗਾ, ਤੀਰਥ ਨਹਾਵਣ ਜਾਉ। ਗੁਰੂ ਕਹਿੰਦੇ ਮੈਂ ਜਾਣਾ ਪਰ ਤੁਹਾਡੇ ਵਾਂਗ ਨਹੀਂ, ਮੈਂ ਅੰਦਰਲੇ ਜੀਵਨ ਦਾ ਇਸ਼ਨਾਨ ਕਰਨ ਦਾ। ਤੀਰਥ ਨਹਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰਬਾਣੀ ਦੀ ਵਿਚਾਰ ਦੇ ਨਾਲ ਜਦੋਂ ਅੰਦਰਲਾ ਗਿਆਨ ਆਉਂਦਾ ਹੈ ਫਿਰ ਪਤਾ ਲੱਗਦਾ ਮੈਲ ਕਿੱਥੇ ਹੈ, ਤੇ ਜਿੱਥੇ ਮੈਲ ਹੈ ਉੱਥੇ ਧੋਣੀ ਹੈ, ਭਰੀ ਹੈ, ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸਕੇ। ਇਹ ਸਭ ਟਿਪਸ ਤੇ ਯਾਦ ਹੋ ਜਾਣੀਆਂ ਚਾਹੀਦੀਆਂ ਨੇ। ਯਾਦ ਹੋਣ ਤੋਂ ਬਾਅਦ ਜਿਹੋ ਜੀ ਸਿਚੁਏਸ਼ਨ ਬਣੇ ਉਹ ਜਿਹੀਆਂ ਪੰਕਤੀਆਂ ਲੈ ਕੇ ਆਪਣੇ ਜਜ਼ਬਿਆਂ ਨੂੰ ਐਜ਼ ਸੂਨ ਐਜ਼ ਪੋਸੀਬਲ ਮੈਨੇਜ ਕਰ ਲੈਣਾ ਚਾਹੀਦਾ ਹੈ। ਜਿਤਨਾ ਅੰਦਰੋਂ ਮੈਨੇਜ ਕਰਦਾ ਗਿਆ ਜੀਵਨ ਬਗੀਚੀ ਵਾਂਗ ਸੁਗੰਧੀਆਂ ਦੇਗਾ, ਬਗੀਚੀ ਵਾਂਗ ਖੇੜਾ ਦੇਗਾ, ਨਹੀਂ ਤੇ ਜੰਗਲ ਵਾਂਗ ਉਲਝਿਆ ਹੋਇਆ ਹੋਰਾਂ ਨੂੰ ਵੀ ਉਲਝਾਏਗਾ। ਗੁਰੂ ਰਹਿਮਤ ਕਰਨ, ਹੁਕਮ ਹੋਇਆ ਜੋ ਅਨਾਊਂਸਮੈਂਟ ਐਤਵਾਰ ਦੀ ਜੋ ਵਰਕਸ਼ਾਪ ਹੈ, ਗੁਰਮਤਿ ਵਰਕਸ਼ਾਪ, ਪਿਛਲੇ ਸਾਲ ਵਾਂਗ ਮਲਟੀਮੀਡੀਆ ਨਾਲ ਹੋਏਗੀ। ਇਸ ਐਤਵਾਰ 1 ਵਜੇ ਤੋਂ ਲੈ ਕੇ 2 ਵਜੇ ਤੱਕ ਗੁਰਬਾਣੀ ਇਸ ਜੱਗ ਮਹਿਚਾਨਣ, ਸਾਡੀ ਜ਼ਿੰਦਗੀ ਵਿੱਚ, ਪਰਿਵਾਰਕ ਜ਼ਿੰਦਗੀ ਵਿੱਚ, ਸਮਾਜਿਕ ਅਤੇ ਪੰਥਕ ਜ਼ਿੰਦਗੀ ਵਿੱਚ 1 ਨਹੀਂ 2 ਨਹੀਂ ਅਣਗਿਣਤ ਸਮੱਸਿਆਵਾਂ ਨੇ। ਉਹਨਾਂ ਸਮੱਸਿਆਵਾਂ ਦਾ ਅਸੀਂ ਆਪ ਗੁਰਬਾਣੀ ਵਿੱਚੋਂ ਕਿਵੇਂ ਹੱਲ ਲੱਭ ਸਕੀਏ ਅਤੇ ਗੁਰਬਾਣੀ ਪੜ੍ਹਦਿਆਂ ਸਾਨੂੰ ਸੌਖੀ ਸਮਝ ਕਿਵੇਂ ਆ ਸਕੇ, ਉਹ ਗੁਰਬਾਣੀ ਦੇ ਕੁਛ ਨੁਕਤੇ आप जी नाल सांझे कीते जाणगे। फिर साडी जिंदगी दा इक ओह हिस्सा है जिहड़ा सानू दिखाई नहीं दिंदा, साडियां अपणियां ही आदतां विच जिहनूं असीं इनविजिबल पार्ट कहिंदे हां, अणडिठी दुनिया कहिंदे हां। गुरबाणी अंदर ओह अणडिठी दुनिया नूं किवें दिखाया गया है, इस सैमीनार दा, गुरबाणी इस जग मैं चानण दा दूसरा पार्ट नैक्सट जिहड़ा संडे आएगा, दूसरा संडे उस विच होएगा, ते लास्ट संडे जिहड़ा सैमीनार होएगा, वर्कशॉप होएगी, उस विच विचारांगे साडे घरां विच 5 साल तो छोटे बच्चे, 6 साल तो लैके 13 साल तक दे बच्चे, ते 14 साल तो उपर दी जिहड़ी नौजवान अवस्था है, उन्हां दे अंदर किवें चाओ जागे गुरमत गुरबाणी दा, उहदे लई घरां दा माहौल किहो जिहा बणाईए, ते गुरबाणी अंदर वख वख थावां ते जो सानूं सिखाया गया उहदे प्रति इह 3 वर्कशॉप्स होणगियां। आप जी ने समें समें अनुसार लाहे प्राप्त करने, जिन्हां नूं चंगा लग्गिया होरनां नूं वी प्रेरित करना जी। भुल चुक दी खिमा, वाहिगुरू जी का खालसा, वाहिगुरू जी की फतेह।